वाहे गुरु साहिब जीओ
सतनाम श्री
वाहे गुरु साहिब जीओ दोहेरा अगे सुनो गल छाके तिस मिलियो रे लो आए
अगे अबदाली दी गल सुनो ਜਦੋਂ ਜਵਾਹਰ ਮੱਲ ਭਰਤਪੁਰੀਆ ਚਲਾ ਗਿਆ ਤੇ ਨਜ਼ੀਬ ਰਹੇਲਾ ਦਿੱਲੀ ਤੋਂ ਅਬਦਾਲੀ ਨੂੰ ਮਿਲਣ ਵਾਸਤੇ ਆਇਆ ਕਿਉਂਕਿ ਅਬਦਾਲੀ ਨੇ ਰਸਤੇ ਵਿੱਚ ਡੇਰਾ ਕੀਤਾ ਸੀ ਦਿੱਲੀ ਨਹੀਂ ਸੀ ਪਹੁੰਚਿਆ ਅੰਬਾਲਾ ਟੱਪਿਆ ਸੀ ਸਹਿਜੇ ਸਹਿਜੇ ਦਿੱਲੀ ਵੱਲ ਵੱਧ ਰਿਹਾ ਸੀ ਤੋ ਨਜ਼ੀਬ ਰਹੇਲੇ ਨੇ ਉਸ ਵਕਤ ਅਬਦਾਲੀ ਦੇ ਨਾਲ ਆ ਕੇ ਮੁਲਾਕਾਤ ਕੀਤੀ
ਤੋ ਇੱਕ ਬਾਲੋ ਮੈਂ ਬਚਿਓ ਇਮਤੇ ਨੇ ਕਹੋ ਮਨਾਏ
ਆ ਕੇ ਨਜ਼ੀਬ ਰਹੇਲੇ ਨੇ ਗੱਲਾਂ ਬਣਾਈਆਂ ਤੇ ਅਬਦਾਲੀ ਨੂੰ ਵਡਿਆਉਣ ਵਾਸਤੇ ਬੋਲਿਆ ਕਹਿਣ ਲੱਗਾ ਅਬਦਾਲੀ ਤੇਰੇ ਇਕਬਾਲ ਕਰਕੇ ਮੈਂ ਬਚਿਆ ਹਾਂ ਤੂੰ ਆ ਰਿਹਾ ਇਹ ਡਰ ਜਵਾਹਰ ਮੱਲ ਦੇ ਮਨ ਦੇ ਵਿੱਚ ਹੋਇਆ ਤੇ ਉਹ ਆਪਣੀ ਫੌਜ ਲੈ ਕੇ ਨੱਠ ਕੇ ਵਾਪਸ ਚਲਾ ਗਿਆ ਅੰਦਰ ਦੀ ਗੱਲ ਨਹੀਂ ਦੱਸੀ ਕਿ ਜਵਾਹਰ ਮੱਲ ਦੇ ਨਾਲ ਮੇਰੀ ਸੰਧੀ ਹੋ ਗਈ ਹੈ ਏਦਾਂ ਬਹਾਨਾ ਬਣਾ ਕੇ ਅਬਦਾਲੀ ਨੂੰ ਵਡਿਆ ਕੇ ਕਹਿੰਦਾ ਹੈ ਕਿ ਤੇਰੇ ਇਕਬਾਲ ਦੇ ਨਾਲ ਮੈਂ ਬਚਿਆ ਹਾਂ
ਪੇਸ਼ਕਸ਼ੀ ਸ਼ਾਇ ਆਗੈ ਦੇ
ਇਹਨੇ ਕੁਝ ਪੇਸ਼ਕਸ਼ ਨਜ਼ੀਬ ਰਹੇਲੇ ਨੇ ਕੁਝ ਰੁਪਈਏ ਕੁਝ ਨਜ਼ਰਾਨਾ ਉਹ ਅਹਿਮਦ ਸ਼ਾਹ ਅਬਦਾਲੀ ਨੂੰ ਭੇਟ ਕੀਤਾ ਹੈ
ਸ਼ਾਹ ਕਹੋ ਮੈਂ ਤੁਝੈ ਸੌਂਪੇ
ਉਹ ਅਬਦਾਲੀ ਬੋਲਿਆ ਕਹਿਣ ਲੱਗਾ ਹਿੰਦੁਸਤਾਨ ਦਾ ਜਿਹੜਾ ਰਾਜ ਹੈ ਹਿੰਦੁਸਤਾਨ ਦਾ ਜਿਹੜਾ ਬੰਦੋਬਸਤ ਹੈ ਹੇ ਨਜ਼ੀਬ ਰਹੇਲੇ ਉਹ ਮੈਂ ਤੈਨੂੰ ਸੌਂਪਦਾ ਹਾਂ ਅੱਜ ਤੋਂ ਬਾਅਦ ਹਿੰਦੁਸਤਾਨ ਦਾ ਜਿੰਨਾ ਰਾਜ ਆ ਉਹ ਤੂੰ ਕਰਨਾ ਹੈ
ਆਪਣਾ ਨੈਬ ਕਰ ਦਿਓ ਬਹਾਏ
ਤੈਨੂੰ ਤੂੰ ਮਰਜ਼ੀ ਆਪਣਾ ਨੈਬ ਬਣਾ ਕੇ ਜਿੱਥੇ ਮਰਜ਼ੀ ਬਿਠਾ ਦੇ ਜਿਹੜਾ ਸੂਬਾ ਜਿਸ ਵੀ ਸੂਬੇਦਾਰ ਨੂੰ ਤੂੰ ਦੇਣਾ ਚਾਹੁੰਦਾ ਆਪਣੀ ਮਰਜ਼ੀ ਦੇ ਨਾਲ ਦੇ ਸਕਦਾ ਹੈ
ਕਯੋ ਰਹੇਲੇ ਹਿੰਦ ਬੰਦੋਬਸਤ ਕਰੋ
ਰਹੇਲਾ ਨਜ਼ੀਬ ਬੋਲਿਆ ਕਹਿਣ ਲੱਗਾ ਜੀ ਹਿੰਦੁਸਤਾਨ ਦਾ ਜਿਹੜਾ ਬੰਦੋਬਸਤ ਆ ਉਹ ਤੁਸੀਂ ਆਪ ਕਰੋ
ਸੂਬੇ ਬਾਇਨ ਕੀ ਸ਼ਾਹੀ ਕਰੋ
ਜਿਹੜੇ 22 ਸੂਬੇ ਨੇ ਹਿੰਦੁਸਤਾਨ ਦੇ ਉਹਨਾਂ 22 ਸੂਬਿਆਂ ਦੇ ਉੱਤੇ ਬਾਦਸ਼ਾਹੀ ਤੁਸੀਂ ਕਰੋ ਮੈਨੂੰ ਕਾਹਨੂੰ ਬਾਦਸ਼ਾਹੀ ਦਿੰਦੇ ਹੋ ਨਜ਼ੀਬ ਰਹੇਲੇ ਨੇ ਇਨਕਾਰ ਕਰ ਦਿੱਤਾ ਕਹਿੰਦਾ ਮੈਂ ਤਾਂ ਇਕੱਲਾ ਦਿੱਲੀ ਸਾਂਭ ਲਵਾਂ ਤਾਂ ਬੜੀ ਵੱਡੀ ਬਾਤ ਹੈ ਤੁਸੀਂ ਸਾਰੇ ਹਿੰਦੁਸਤਾਨ ਦੀ ਗੱਲ ਕਰਦੇ ਹੋ ਅਬਦਾਲੀ ਇਹ 22 ਸੂਬੇ ਹਿੰਦੁਸਤਾਨ ਦੇ ਤੁਸੀਂ ਆਪ ਸਾਂਭੋ ਜਿਹਨੂੰ ਚਾਹੇ ਮਰਜ਼ੀ ਨਵਾਬ ਬਣਾਓ ਜਿਹਨੂੰ ਚਾਹੇ ਮਰਜ਼ੀ ਸੂਬੇਦਾਰ ਬਣਾਓ
ਤੈਮੂਰ ਸ਼ਾਹ ਕੋ ਲਾਹੌਰ ਬਹਾਵੋ
ਤੇ ਆਪਣੇ ਲੜਕੇ ਤੈਮੂਰ ਨੂੰ ਲਾਹੌਰ ਦਾ ਗਵਰਨਰ ਬਣਾ ਕੇ ਲਾਹੌਰ ਦਾ ਨਵਾਬ ਬਣਾ ਕੇ ਬਿਠਾਓ
ਸਰਹੰਦ ਫੌਜ ਹਮ ਕੁਮਕ ਰਖਾਓ
ਸਰਹੰਦ ਸ਼ਹਿਰ ਦੇ ਵਿੱਚ ਜਿਹੜੀ ਫੌਜ ਆ ਉਹ ਮੇਰੀ ਕੁਮਕ ਵਾਸਤੇ ਰੱਖ ਲੈ ਮੇਰੀ ਮਦਦ ਵਾਸਤੇ ਰੱਖ ਲੈ
ਸ਼ਾਹ ਆਪਣੋ ਜ਼ੋਰ ਨਿਆਰਿਓ
ਹੁਣ ਅਬਦਾਲੀ ਨੂੰ ਪਤਾ ਸੀ ਕਿ ਮੇਰੇ ਕੋਲ ਉਹ ਤਾਕਤ ਨਹੀਂ ਕਿ ਮੈਂ ਹਿੰਦੁਸਤਾਨ ਦੇ 22 ਸੂਬਿਆਂ ਨੂੰ ਸਾਂਭ ਸਕਾਂ ਇਹਦੇ ਕੋਲ ਤਾਂ ਹੁਣ ਇੰਨੀ ਵੀ ਤਾਕਤ ਨਹੀਂ ਸੀ ਕਿ ਜਿਹੜੇ 5 ਸੂਬੇ ਨੇ ਹਿੰਦੁਸਤਾਨ ਨਾਲੋਂ ਵੱਖਰੇ ਕੀਤੇ ਸੀ ਮੁਲਤਾਨ ਲਾਹੌਰ ਆਦਿਕ ਦਾ ਉਹਨਾਂ ਸੂਬਿਆਂ ਦੇ ਉੱਤੇ ਵੀ ਇਹ ਕਾਬਜ ਨਹੀਂ ਸੀ ਹੋ ਸਕਦਾ ਉਹਨਾਂ ਦਾ ਵੀ ਬੰਦੋਬਸਤ ਨਹੀਂ ਸੀ ਕਰ ਸਕਦਾ ਅਬਦਾਲੀ ਬੁੱਢਾ ਹੋ ਚੁੱਕਾ ਹੈ ਕਮਜ਼ੋਰ ਹੋ ਚੁੱਕਾ ਹੈ ਉਹਨਾਂ ਤਾਣ ਉਨੀ ਤਾਕਤ ਨਹੀਂ ਰਹੀ ਇਹਦੀ ਫੌਜ ਦੇ ਵਿੱਚ ਵੀ ਉਹਨਾਂ ਬਲ ਨਹੀਂ ਰਿਹਾ ਇਹਨੇ ਆਪਣਾ ਤਾਣ ਵੇਖਿਆ
ਸਿੰਘਾਂ ਕੋ ਵੀ ਜ਼ੋਰ ਵਿਚਾਰਿਓ
ਇਹਨੇ ਸਿੰਘਾਂ ਦਾ ਜ਼ੋਰ ਵੇਖਿਆ ਕਿ ਜਿਹੜਾ ਪੰਜਾਬ ਦਾ ਇਲਾਕਾ ਹੈ ਲਾਹੌਰ ਦਾ ਇਲਾਕਾ ਹੈ ਮੁਲਤਾਨ ਦਾ ਇਲਾਕਾ ਹੈ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਖਾਲਸੇ ਦਾ ਜ਼ੋਰ ਹੈ ਖਾਲਸੇ ਦਾ ਦਬਦਬਾ ਇਹਨੇ ਖਾਲਸੇ ਦਾ ਤਾਣ ਵੀ ਵੇਖਿਆ ਹੈ
ਸ਼ਾਹ ਕਹੋ ਹਮ ਸ਼ਾਹੀ ਨੈ ਲੋੜ ਮੈਂ ਮੁਰ ਜਾਵਾਂ ਕਾਬਲ
ਨਜ਼ੀਬ ਰਹੇਲੇ ਨੂੰ ਕਹਿਣ ਲੱਗਾ ਅਬਦਾਲੀ ਕਹਿਣ ਲੱਗਾ ਨਜ਼ੀਬ ਰਹੇਲੇ ਮੈਨੂੰ ਹਿੰਦੁਸਤਾਨ ਦੀ ਸ਼ਾਹੀ ਦੀ ਲੋੜ ਨਹੀਂ ਮੈਨੂੰ ਹਿੰਦੁਸਤਾਨ ਦੀ ਬਾਦਸ਼ਾਹੀ ਨਹੀਂ ਚਾਹੀਦੀ ਮੈਂ ਤਾਂ ਹੁਣ ਕਾਬਲ ਮੁੜ ਕੇ ਚੱਲਿਆ ਮੇਰੇ ਕੋਲ ਹੁਣ ਉਹ ਤਾਣ ਨਹੀਂ ਕਿ ਮੈਂ ਹਿੰਦੁਸਤਾਨ ਦੀ ਬਾਦਸ਼ਾਹਤ ਕਰ ਸਕਾਂ ਮੈਂ ਤਾਂ ਹੁਣ ਸਹੀ ਸਲਾਮਤ ਕਾਬਲ ਮੁੜ ਕੇ ਜਾਣਾ ਚਾਹੁੰਦਾ ਹਾਂ
ਪੁੱਜਿਓ ਨਾ ਦਿੱਲੀ ਫਿਰ ਪਇਓ ਪਿਛਾਏ
ਅਬਦਾਲੀ ਨੇ ਨਜ਼ੀਬ ਰਹੇਲੇ ਨਾਲ ਮੁਲਾਕਾਤ ਕੀਤੀ ਤੇ ਦਿੱਲੀ ਨਹੀਂ ਪਹੁੰਚਿਆ ਅਬਦਾਲੀ ਇਹ ਅਖੀਰਲੀ ਵਾਰ ਹਿੰਦੁਸਤਾਨ ਵਿੱਚ ਆਇਆ ਸੀ 11ਵੀਂ ਵਾਰ ਕਈ ਵਿਦਵਾਨਾਂ ਨੇ 13 ਹਮਲੇ ਵੀ ਲਿਖੇ ਨੇ ਅਬਦਾਲੀ ਦੇ ਪਰ ਗਿਆਨੀ ਗਿਆਨ ਸਿੰਘ ਹੋਣਾ ਨੇ 11 ਹਮਲੇ ਲਿਖੇ ਨੇ ਕਹਿੰਦੇ ਅਖੀਰਲੀ ਵਾਰ ਅਬਦਾਲੀ ਆਇਆ ਸੀ ਪਰ ਇਹ ਦਿੱਲੀ ਨਹੀਂ ਪਹੁੰਚ ਸਕਿਆ, ਦਿੱਲੀਓ ਹੀ ਰਸਤੇ ਵਿੱਚੋਂ ਪਿਛਾਂ ਨੂੰ ਵਾਪਸ ਮੁੜ ਗਿਆ।
ਸਦੇ ਵਲੇ ਮਲੇਰੀਏ ਸਭ ਪਿਥਾ,
ਜਦੋਂ ਇਹ ਪਿਛਾਂ ਵਾਪਸ ਮੁੜਿਆ ਤੇ ਸਰਹੰਦ ਆ ਕੇ ਨੇ ਡੇਰਾ ਕੀਤਾ। ਅਬਦਾਲੀ ਨੇ ਸਰਹੰਦ ਆ ਕੇ ਆਪਣਾ ਟਿਕਾਣਾ ਕੀਤਾ। ਇੱਥੇ ਆ ਕੇ ਨੇ ਮਲੇਰ ਕੋਟਲੇ ਦੇ ਜਿਹੜੇ ਪਠਾਨ ਸਨ ਉਹਨਾਂ ਪਠਾਣਾਂ ਨੂੰ ਅਬਦਾਲੀ ਨੇ ਆਪਣੇ ਕੋਲ ਸੱਦਿਆ ਬੁਲਾਇਆ।
ਤੁਮ ਲਿਓ ਸਿਰਹੰਦ ਮੋਏ ਤੇ ਆ,
ਉਹਨਾਂ ਮਲੇਰੀਆਂ ਪਠਾਣਾਂ ਨੂੰ ਸੱਦ ਕੇ ਅਬਦਾਲੀ ਕਹਿੰਦਾ ਜੀ ਇਹ ਜਿਹੜਾ ਸਰਹੰਦ ਦਾ ਸੂਬਾ ਹੈ, ਮਲੇਰ ਕੋਟਲੇ ਦੇ ਪਠਾਣਾਂ ਨੂੰ ਕਹਿੰਦਾ ਤੁਸੀਂ ਲੈ ਲਓ ਮੇਰੇ ਕੋਲੋਂ। ਅਬਦਾਲੀ ਰਾਜ ਦੇ ਰਿਹਾ ਸਰਹੰਦ ਸ਼ਹਿਰ ਦਾ ਮਲੇਰੀਏ ਪਠਾਣਾਂ ਨੂੰ, ਕਹਿੰਦਾ ਜੀ ਤੁਸੀਂ ਇਹ ਸਾਰਾ ਜਿਹੜਾ ਸਰਹੰਦ ਦਾ ਇਲਾਕਾ, ਸਰਹੰਦ ਦੇ ਜਿੰਨੇ 52 ਪਰਗਣੇ ਨੇ, ਇਹਦਾ ਰਾਜ ਤੁਸੀਂ ਮੇਰੇ ਤੋਂ ਆ ਕੇ ਲੈ ਲਓ।
ਪ੍ਰਥਮ ਨਜ਼ਰਾਨੇ ਲੈ ਮਿਲੋ,
ਕਹਿੰਦਾ ਪਹਿਲਾਂ ਤੁਸੀਂ ਆ ਕੇ ਮੈਨੂੰ ਨਜ਼ਰਾਨੇ ਭੇਟਾ ਕਰਕੇ ਮਿਲੋ।
ਸਰਹੰਦ ਬਾਮਨੀ ਲਿਓ ਲਿਖਾਏ,
52 ਪਰਗਣਿਆਂ ਵਾਲੀ ਜਿਹੜੀ ਸਰਹੰਦ ਹੈ ਇਹ ਤੁਸੀਂ ਮੇਰੇ ਕੋਲੋਂ ਪਟਾ ਲਿਖਾ ਲਓ, ਅੱਜ ਤੋਂ ਬਾਅਦ ਇਹ ਤੁਹਾਡਾ ਹੋਵੇਗਾ ਸੂਬਾ, ਇੱਥੇ ਤੁਹਾਡਾ ਰਾਜ ਚੱਲੇਗਾ, ਤੁਹਾਡਾ ਹੁਕਮ ਚੱਲੇਗਾ।
ਸੂਬੇਦਾਰੀ ਤੁਮ ਕਰੋ ਮਾਮਲੇ ਲਿਓ ਚੁਕਾਏ,
ਸਰਹੰਦ ਦੇ ਇਲਾਕੇ ਦੇ ਵਿੱਚ ਸੂਬੇਦਾਰੀ ਤੁਸੀਂ ਮਲੇਰ ਕੋਟਲੇ ਦੇ ਪਠਾਨ ਕਰੋ, ਔਰ ਜਿੰਨੇ ਇਲਾਕੇ ਦੇ ਵਿੱਚੋਂ ਟਕੇ ਬਣਦੇ ਨੇ ਲੋਕਾਂ ਕੋਲੋਂ, ਕਰ ਬਣਦਾ ਟੈਕਸ ਬਣਦਾ ਹੈ, ਉਹ ਕਰ ਤੇ ਉਹ ਟੈਕਸ ਲੋਕਾਂ ਦੇ ਕੋਲੋਂ ਹੁਣ ਤੁਸੀਂ ਉਗਰਾਇਆ ਕਰੋ।
ਜੋ ਪਏ ਜਵਾਬ ਪਠਾਨਾਂ ਦੇ ਉਹ ਸੁਣਾਏ,
ਮਲੇਰੀਏ ਪਠਾਨਾਂ ਨੇ ਅੱਗੋਂ ਜਵਾਬ ਦੇ ਦਿੱਤਾ, ਕਹਿੰਦੇ ਅਬਦਾਲੀ ਨੂੰ ਕਿ ਸਾਨੂੰ ਨੀ ਸਰਹੰਦ ਚਾਹੀਦਾ,
ਤੂੰ ਬਹਿ ਲਾਹੌਰ ਮਿਲੇ ਤੁਮ ਆਏ,
ਅਸੀਂ ਤੂੰ ਲਾਹੌਰ ਚੱਲ, ਲਾਹੌਰ ਆ ਕੇ ਤੈਨੂੰ ਮਿਲਾਂਗੇ, ਅਸੀਂ ਸਰਹੰਦ ਵੀ ਤੈਨੂੰ ਮਿਲਣ ਨਹੀਂ ਆਉਣਾ। ਮਲੇਰੀਏ ਪਠਾਨਾਂ ਨੇ ਸਾਫ਼ ਇਨਕਾਰ ਕਰ ਦਿੱਤਾ, ਕਹਿੰਦੇ ਸਾਨੂੰ ਨੀ ਸਰਹੰਦ ਚਾਹੀਦੀ, ਅਸੀਂ ਮਲੇਰ ਕੋਟਲੇ ਚ ਬੈਠੇ ਹਾਂ, ਇਹ ਵੀ ਤਾਂ ਬੈਠੇ ਹਾਂ ਵੀ ਖਾਲਸੇ ਨੂੰ ਗੁਰੂ ਸਾਹਿਬ ਨੇ ਬਚਨ ਕੀਤਾ ਹੈ ਕਿ ਮਲੇਰੀਆ ਦੀ ਜੜ ਰਹਿ ਗਈ ਹੈ, ਇਸ ਕਰਕੇ ਉਹ ਸਾਡੇ ਤੇ ਹਮਲਾ ਨਹੀਂ ਕਰਦੇ, ਅਸੀਂ ਸਾਫ਼ ਆਨੰਦ ਨਾਲ ਬੈਠੇ ਹਾਂ, 100 ਪਿੰਡ ਨੇ ਆਲੇ ਦੁਆਲੇ ਸਾਡੇ ਕੋਲ, ਉੱਥੋਂ ਸਾਡੇ ਕੋਲ ਮਾਇਆ ਆਉਂਦੀ ਹੈ ਤੇ ਅਸੀਂ ਖਾ ਕੇ ਗੁਜ਼ਾਰਾ ਕਰ ਲੈਂਦੇ ਹਾਂ, ਸਰਹੰਦ ਜਾ ਕੇ ਰੋਜ਼ ਫਿਰ ਲੜਦੇ ਫਿਰਾਂਗੇ। ਕਹਿੰਦੇ ਅਬਦਾਲੀ ਨੂੰ ਸਾਨੂੰ ਨੀ ਰਾਜ ਚਾਹੀਦਾ, ਸਰਹੰਦ ਦਾ ਇਲਾਕਾ ਨਹੀਂ ਚਾਹੀਦਾ, ਤੂੰ ਲਾਹੌਰ ਚੱਲ, ਉੱਥੇ ਆ ਕੇ ਅਸੀਂ ਤੈਨੂੰ ਮਿਲਾਂਗੇ।
ਸਿੰਘਾਂ ਨੂੰ ਕੋਤੋਂ ਦੇ ਹਟਾਏ, ਤੂੰ ਤੋਏ ਹੋਗ ਤਕੋ ਉਗਰਾਏ,
ਜੇ ਤੂੰ ਇਹਨਾਂ ਸਿੰਘਾਂ ਨੂੰ ਹਟਾ ਦੇਵੇਂ, ਇਸ ਖਾਲਸੇ ਨੂੰ ਪੂਰਨ ਤੌਰ ਤੇ ਖਤਮ ਕਰ ਦੇਵੇਂ, ਫਿਰ ਤਾਂ ਮੈਂ ਟਕੇ ਉਗਰਾ ਸਕਦਾ, ਮਲੇਰੀਏ ਪਠਾਨ ਨੇ ਕਿਹਾ, ਫਿਰ ਤਾਂ ਮੈਂ ਲੋਕਾਂ ਕੋਲੋਂ ਉਗਰਾਈ ਕਰ ਸਕਦਾ, ਪਰ ਜਦੋਂ ਤੱਕ ਇਹ ਸਿੰਘ ਇੱਥੇ ਫਿਰਦੇ ਨੇ ਉਦੋਂ ਤੱਕ ਟਕਿਆਂ ਦੀ ਆਸ ਕਾਹਦੀ, ਉਦੋਂ ਤੱਕ ਉਗਰਾਈ ਦੀ ਆਸ ਕਾਹਦੀ ਹੈ।
ਤੋ ਉਸ ਫਿਰ ਅਮਰ ਸਿੰਘ ਬੁਲਾਇਓ,
ਉਸ ਵਕਤ ਫਿਰ ਅਬਦਾਲੀ ਨੇ ਸੋਚਿਆ ਕਿ ਇਹ ਮਲੇਰੀਏ ਪਠਾਨ ਨਹੀਂ ਆਉਂਦੇ, ਤੋ ਪਟਿਆਲੇ ਦਾ ਰਾਜਾ ਸੀ ਰਾਜਾ ਅਮਰ ਸਿੰਘ, ਇਹ ਬਾਬੇ ਆਲਾ ਸਿੰਘ ਦਾ ਪੋਤਰਾ ਸੀ। ਅਬਦਾਲੀ ਨੇ ਸੋਚਿਆ ਕਿ ਸਿੰਘਾਂ ਦੇ ਨਾਲ ਸੰਬੰਧ ਰੱਖਦਾ, ਸਿੱਖ ਰਿਆਸਤ ਹੈ, ਇਹਨੂੰ ਸੱਦ ਲੈਂਦੇ ਹਾਂ, ਕਹਿੰਦੇ ਹਾਂ ਵੀ ਤੂੰ ਸਰਹੰਦ ਸਾਂਭ ਲੈ, ਸਰਹੰਦ ਖਾਲੀ ਪਈ ਸੀ, ਜੈਨੇ ਨੂੰ ਮਾਰ ਦਿੱਤਾ ਸੀ ਖਾਲਸੇ ਨੇ, ਜੈਨ ਖਾਂ ਮਾਰਿਆ ਚੁੱਕਾ ਸੀ, ਤੋ ਇਹਨੇ ਪਟਿਆਲੇ ਦੇ ਰਾਜੇ ਅਮਰ ਸਿੰਘ ਨੂੰ ਆਪਣੇ ਕੋਲ ਬੁਲਾਇਆ।
ਉਸੇ ਚਾਤ ਮਦ ਸਰਹੰਦ ਫਸਾਇਓ,
ਹੁਣ ਜਾਣ ਬੁੱਝ ਕੇ ਨੀਤੀ ਖੇਡ ਰਿਹਾ ਕਿ ਰਾਜੇ ਅਮਰ ਸਿੰਘ ਨੂੰ ਸਰਹੰਦ ਵਿੱਚ ਫਸਾਉਣਾ ਚਾਹੁੰਦਾ, ਕਿ ਅਮਰ ਸਿੰਘ ਸਰਹੰਦ ਵਿੱਚ ਰਾਜਾ ਬਣ ਕੇ ਬੈਠੇਗਾ, ਇਹਦਾ ਸਿੰਘਾਂ ਦੇ ਨਾਲ ਵੈਰ ਪੈ ਜਾਏਗਾ, ਖਾਲਸੇ ਦੇ ਨਾਲ ਵੈਰ ਪੈ ਜਾਏਗਾ, ਵੀ ਇਹਨੂੰ ਅਬਦਾਲੀ ਨੇ ਰਾਜ ਦਿੱਤਾ ਤੇ ਸਿੰਘ ਇਹਦਾ ਵਿਰੋਧ ਕਰਨਗੇ, ਇਹਦਾ ਰਾਜੇ ਅਮਰ ਸਿੰਘ ਨੂੰ ਇਹ ਸਰਹੰਦ ਵਿੱਚ ਬੁਲਾ ਕੇ ਫਸਾਉਣਾ ਚਾਹੁੰਦਾ ਹੈ।
ਅਮਰ ਸਿੰਘ ਲੈ ਪਾਸ ਬੁਲਾਏ,
ਰਾਜੇ ਅਮਰ ਸਿੰਘ ਨੂੰ ਇਹਨੇ ਆਪਣੇ ਕੋਲ ਸੱਦਿਆ, ਆਪਣੇ ਪਾਸ ਬੁਲਾਇਆ।
ਉਸ ਕੋ ਦੀਨ ਰਾਜੋ ਅਖਵਾਏ,
ਔਰ ਅਬਦਾਲੀ ਨੇ ਅਮਰ ਸਿੰਘ ਨੂੰ ਆਪਣੇ ਕੋਲ ਸੱਦ ਕੇ ਉਹਨੂੰ ਮਹਾਰਾਜੇ ਦਾ ਖਿਤਾਬ ਦਿੱਤਾ। ਅਬਦਾਲੀ ਨੇ ਆਖਿਆ ਕਿ ਤੂੰ ਮਹਾਰਾਜਾ ਹੈ, ਮਹਾਰਾਜੇ ਦਾ ਖਿਤਾਬ ਜਿਹੜਾ ਹੈ ਉਹ ਰਾਜੇ ਅਮਰ ਸਿੰਘ ਨੂੰ ਦਿੱਤਾ।
ਅਮਰ ਸਿੰਘ ਕਰੀ ਸ਼ਾਹ ਤੋਂ
ਬਾ, ਰਾਜੇ ਅਮਰ ਸਿੰਘ ਨੇ ਅਬਦਾਲੀ ਦੇ ਨਾਲ ਮੁਲਾਕਾਤ ਕੀਤੀ, ਗੱਲਬਾਤ ਕੀਤੀ।
ਆਹੇ ਖਾਲਸੇ ਹਮ ਮਦ ਹਾਤ,
ਲੱਗਾ ਅਬਦਾਲੀ ਨੂੰ ਕਿ ਅਬਦਾਲੀ ਤੂੰ ਫਿਕਰ ਨਾ ਕਰ, ਇਹ ਜਿਹੜਾ ਖਾਲਸਾ ਇਹ ਤਾਂ ਮੇਰੇ ਹੱਥ ਵਿੱਚ ਹੈ, ਇਹ ਤਾਂ ਮੇਰੇ ਕਾਬੂ ਵਿੱਚ ਹੈ, ਜੋ ਚਾਹੇ ਮਰਜ਼ੀ ਮੈਂ ਇਹਨਾਂ ਕੋਲੋਂ ਕਰਾ ਸਕਦਾ ਹਾਂ।
ਪਾਲ خالصو تمہیں ملاؤ تم چلو لوڑ میں تم پہلے آؤ
خالصے نو پاڑ کے نا آپس وچ انہاں دے توڑ بچھوڑا کر کے انہاں نو پاڑ کے میں تیرے کول لے کے آواں گا لاہور تو لاہور چل میں ادھے خالصے نو پاڑ کے تیرے کول لاہور لے کے آواں گا اور تیرے نال خالصے نو ملاواں گا
ان خالصے کی کلا نہ جانے
راجے امر سنگھ نو سرہند دا علاقہ دسدا سی 52 پرگنیاں دا مل رہا سی اس لوبھ وس ہو کے نے خالصے دی کلا نہیں جانی راجے امر سنگھ نے پنتھ دا پرتاپ نہیں جانیا کہ پنتھ کسے بندے دے ہاتھ نہیں اے پنتھ کیول گرو کلگیاں والے پاتشاہ دے ہاتھ وچ ہے جاں اکال پرکھ دے ہاتھ وچ ہے اے کسے ویکتی دے ہاتھ وچ نہیں کہ کوئی جو چاہے مرضی اس پنتھ کولوں کرا لوے تو راجے امر سنگھ نے گرو خالصے پنتھ دی کلا نہ جان دے ہویا اے گل ابدالی نو کہہ دتی
انہیں بڑیائی اپنی ٹھانی
انہیں اپنی بڑیائی پرسدھ کیتی کہ میں بڑا بڑا ہاں میرا پنتھ خالصہ جڑا میری گل مندا ہے
ہاتھی پگ مگ سب کو پیر
میں لگا ہاتھی دے پیر بچ سارے پیر آ جاندے ہن جے تیرے نال میں جڑ گیا تے سمجھ لے سارا پنتھ تیرے نال جڑ گیا ہے
کہیں نہ ان کچ خالص خیر
اے نہیں آکھیا کہ ابدالی خالصہ اکال پرکھ دی فوج ہے وہ کسے ویکتی دے ادھین نہیں وہ اپنی سوائے اچھا دا مالک آپ ہے خالصے دی چڑھ دی کلا دی گلے نے ابدالی نو نہیں کہی سگو اپنی وڈیائی کہی کہ ہاتھی دی پیڑ تے جے میں ساریاں پیڑا آ جاندیاں نے ایدا جے میں تیرے نال جڑ گیا تے سمجھ لے سارا خالصہ تیرے نال آ ملیا ہے
دوہرا اگے سنو گل خالصے جم گل جے سیوکین
خالصہ جی راجے امر سنگھ دی رہندی کتھا تا بعد وچ تہانوں سناواں گے کہندے ہن ابدالی جدو سرہند تو اگے لاہور نو چل پیا ادھر خالصے نے جویں انہاں گلجیاں دی حالت کیتی ہے ابدالی دی نک دم کیتا کیونکہ سنگھ تا بانگر دے علاقے چوں پچھا کردے آ ہی رہے سن ابدالی دے کہ انہوں اٹک دریا تک چھڈ کے آواں گے یہ کابل دے بوئے تک چھڈ کے آواں گے تے مڑ کے واپس نہ آ سکے سنگا دے اندر بڑا پاری روس سی ابدالی دے پرتی وڈے کلو کارے دا بڑا وڈا رنج سی جہدے وچ ہزارہ سنگا دیاں شہیدیاں ہوئیاں سن وہ دا بدلا سنگھ ابدالی دے کولو لینا چاہتے سن دربار صاحب دی کیتی بے ادبی دا بدلا ابدالی کولو گلجیاں کولو لینا چاہتے سن خالصے نے جویں انہاں گلجیاں دی دردشا کیتی ہے خالصہ جی او پرسنگ ہن آپ جی سربن کرو
لنگ سرہندوں جب تریو را لاہور کولین
جدو سرہند تو چلیا تے لاہور والے پاسے نو ودیا ہے لاہور والے پاسے نو ود کے چلیا ہے
سنگھ نے سب مل لائیو دیوان
سنگھ نے سارے نے رل کے اکترتا کیتی سارے خالصے نے
ایک تھا ویلیو گرمتا تھا
ایک جگہ تے کٹھیاں ہو کے سربت خالصے پنتھ نے گربتا کیتا ہے خالصہ اکٹھا ہوندہ ہے تے جیڑی صلاح کردہ اس صلاح دا نام گربتا ہوندہ ہے جیدے وچ گرو دی مت پردھان ہووے تو سربت خالصے پنتھ نے رل کے گرمتا کیتا ہے
اب کھڑ لڑو شاہ کے ساتھ
بچار کیتی خالصے نے خالصہ جی ابدالی آیا بڑا بدیا دا ہے اس ویلے ساڈے ہاتھ ابدالی کول اتنا تان نہیں کہ وہ ساڈا مقابلہ کر سکے کمزور ہے تے ابدالی اگے نجیب رہیلے دی مدد بھی نہیں کر سکیا دلی کول آپاں ویکھ ہی چکے ہاں ہن آپاں کھلو کے ابدالی دا مقابلہ کریے رستے وچ انہوں گھیر کے ماریے
ایک دکھاو جس کو ہاتھ
نالے اپنے ہاتھ وکھائیے ابدالی نو نالے او دے ہاتھ ویکھیے کنا کتان ہے او دے اندر کنی ک طاقت ہے
نت پرت آن دیت ہم دکھ
نتا پرتی دوجہ دے نی چڑھ کے آ جاندہ کابل تو آ کے سانو بڑا پاری ڈاڈی دکھ ڈاڈا دکھ دندہ ہے
بنا لڑے کب پائی ہے سکھ
آسا جی لڑے بنا سکھ نہیں پرابت ہندہ شانتی دی راکھی کرن واسطے جنگ لڑنا پیندہ ہے کلگیاں والے چوجی پریتم دسویں پاتشاہ سربنس دانی شری گرو گوبند سنگھ صاحب جی مہاراج جی دے امرت بچن نے شری دسم گرنتھ صاحب اندر महाराज जी कहते युद्ध करे तब शांत, शांति नु बहाल करने वास्ते युद्ध करना पैंदा है, युद्ध तो बाद हमेशा शांति आउंदी है। कहते खालसा जी अबदाली नाल युद्ध करके आपां नु शांति ते रस की प्राप्ति होवेगी।
जो बच रहोगो सुख सो दुख ना पाओगो।
अबदाली नु मारन तो बाद जेड़ा बचिया रहेगा वह घटो घट दुख तो ना पावेगा, ओनू घटो घट दुख तो प्राप्त ना होवेगा।
जो जो मरुगो सुरग सिधाओगो।
जेड़ा अबदाली नाल लड़दियां शहीदी पावेगा ओ सचखंड विच बैकुंठ धाम दे विच निवास करेगा।
यही बात लई पंथ है ठट,
सारे पंथ ने सारे खालसे ने विचार कर ली है, ए गुरवता कर लिया कि अबदाली ते हमला करना, अबदाली दा राह रोकना है।
सुख सो गल जाए ना हट,
कहते किते सुख दे नाल अबदाली काबल ना मुड़ जाए, इनू पूर्ण तौर ते हो जा परेशान करना के मुड़ के एदे पुत्र पोतरे भी जेडे ने ओ हिंदुस्तान वल मुंह करन दा हौसला ना करन, इहदियां पुश्तां भी याद रखन कि अबदाली गया ते उहदी की हालत होई।
सिंह भुजंग ने मोदम कियो,
जेडे भुजंगी सिंह सी ना, भुजंगी कहंदे ने जेडे जहरीले नागां दे समान, उड़ने सप्पां दे समान, जिन्हां नूं कलगीधर पातशाह ने कुंडलिया नाग कहा। जदो औरंगजेब बादशाह नू कहा ना कि औरंगिया तू कहना मैं कलगीधर दे चार पुत्रां नू मार के अग बुझा दित्ती है, ते भुलेखा कढ़ दे क्योंकि मेरा खालसा के बाकी विमान पेची दा मार कुंडलिया नाग मेरा पंथ खालसा पिछे जूंदा है, जिसका डसिया पानी तक नहीं मंगदा। एहो जे जेड़े भुजंगी सिंह सन उन्होंने इस तरह तैयारियां कर लिया।
जय जयकार पंथ उचरियो,
जय जयकार दे नाद गुंजे ने, जकारे छड़े ने सिंघां ने इस गुरमते दे उत्ते मोर लाण वास्ते।
कियो कुछ सनमुख लाहौर,
लाहौर वाले पासे नू सिंघां ने तैयारी करके, अबदाली भी लाहौर नू जा रहा सी, सिंह भी कठे हो के लाहौर नू चल पए हन।
आए बए सिंह तलवन फलोर,
आ फलोर ते तलवन दा जेड़ा इलाका इत्थे सिंह आके बह गए, अगों रोक लिया अबदाली दा रस्ता, अबदाली सरहंद तो जा रहा सी, सिंह इहदे तो पहला रस्ते विच जा पहुंचे फलोर दे कोल, तलवन दा इलाका है उत्थे आ पहुंचे हन।
यही शापे खबरे गए,
इधर अबदाली नू खबर पहुंच गई कि अगे रस्ते विच सिंह खलोते ने मेरा रस्ता रोकी।
संत गिलजे बड़ चिंता भई,
और इस गिलजे दे मन च चिंता पैदा हो गई, इहदे च लड़न दी ताकत नहीं कि सिंघां दा मुकाबला कर सके।
उहना सनमुख रोपड़ लंघ गए,
फलोर वल जाण दी बजाए उधरों रोपड़ वाले पासे नू हो गया, फलोर नू वधण दी बजाए पहाड़ी पहाड़ी इलाके नू भी चलो उधरों दी लंघदा जावांगा, ए रोपड़ वाले पासे नू वध के चला गया।
पर्वत तक उन आसरो लियो,
अबदाली ने सोचिया कि चलो ये जिहड़ा पर्वतां दा पहाड़ां दा इलाका इहदा आसरा तकदे आ, एक पासे पहाड़ होणगे दूजे पासे इहनां नू रोकदे रोकदे अगे वधदे चले जावांगे। तू इहदा पहाड़ां दा आसरा तकदा होया अबदाली रोपड़ वल वधिया है।
तो खालसा उस ले तान आए लड़े सिंह उसी मैदान,
दा तान जो लिया कि अबदाली जेदे च तान हुंदा ते सिद्धा आउंदा आके लड़दा साडे नाल, इहनू जो लिया खालसे ने। जद रोपड़ वल वधिया ते सिंह उधर ही जा पहुंचे अगों, ते अगे जाके मैदान दे विच इहनू रोक लिया ते आके चंगा भारी जंग कीता।
तो हेरा जो उस गिल जै मुल खड़े करे करेली नित,
जेड़ा जेड़ा गिल जा मुड़ के खलोंदा है खालसा उस गिल जे नू मार मुकोंदा है।
दूर सो खालसा पाओ पयो कहें गिल जे लयो जित,
खालसे दा डर बिलकुल खत्म हो गया, पाओ खत्म हो गया, उन्हें आख्या ए गिल जे तां असी मार के जित लए ने, ए हुण साडे नाल की लड़नगे।
रात दिन सिंह रैंच फेरे,
अगे अगे टुरदा अबदाली फौज ते दिन रात सिंह नू घेरा ही पाई रखदे ने, दिन रात सिंह दे चुफेरे रहिंदे हन।
शेर ने छेले घेरे,
खालसा जी जिवें किसे बब्बर शेर ने छेले घेरे होण ना, ਤੇ ਉਹ ਛੇਲਿਆਂ ਦੇ ਆਲੇ ਦੁਆਲੇ ਫਿਰਦਾ ਆਪਣੇ ਸ਼ਿਕਾਰ ਨੂੰ ਮਾਰਨ ਵਾਸਤੇ, ਸਿੱਧਾ ਨਹੀਂ ਹਮਲਾ ਕਰਦਾ, ਆਲੇ ਦੁਆਲੇ ਪਹਿਲਾਂ ਖੇਡਦਾ ਸ਼ਿਕਾਰ ਨਾਲ ਛੇਲਿਆਂ ਦੇ ਨਾਲ, ਫਿਰ ਹਮਲਾ ਕਰਦਾ। ਏਦਾਂ ਸਿੰਘ ਚਾਰੇ ਪਾਸੇ ਉਹਨਾਂ ਗਿਲਜਿਆਂ ਨੂੰ ਘੇਰ ਘੇਰ ਕੇ ਚੱਲਦੇ ਹਨ।
ਰਾਤ ਤੁਰੇ ਦਿਨ ਡੇਰਾ ਲਾਵੇ
ਅਬਦਾਲੀ, ਹੁਣ ਦਿਨ ਦੇ ਟਾਈਮ ਨਹੀਂ ਟੁਰਦਾ, ਰਾਤ ਨੂੰ ਟੁਰਦਾ। ਕਹਿੰਦਾ ਚਲੋ ਰਾਤ ਨੂੰ ਚੱਲੀਏ, ਸਿੰਘ ਸੁੱਤੇ ਹੋਣਗੇ, ਇਹਨਾਂ ਦੇ ਸੁੱਤੇ ਪਿਆ ਨਿਕਲ ਜਾਂਗੇ। ਰਾਤ ਨੂੰ ਟੁਰਦਾ ਤੇ ਦਿਨੇ ਡੇਰਾ ਕਰ ਲੈਂਦਾ।
ਖਾਲਸੇ ਉਸ ਰਾਤ
ਅੱਕਾਵੇ, ਅੱਧੀ ਰਾਤ ਨੂੰ ਉੱਠ ਕੇ ਓਦਾਂ ਹੀ ਬਾਣੀ ਪੜ੍ਹਨ ਲੱਗ ਪੈਂਦੇ ਨੇ, ਜਾਗਦੇ ਹੀ ਰਹਿੰਦੇ ਨੇ। ਤੇ ਜਿਨ੍ਹਾਂ ਨੇ ਘੋੜਿਆਂ ਦੀਆਂ ਕਾਠੀਆਂ ਤੇ ਆਰਾਮ ਕਰਨਾ ਹੁੰਦਾ ਸੀ ਉਹਨਾਂ ਨੂੰ ਕੀ ਰਾਤ ਦੇ ਸੁੱਖ ਨਾਲ, ਉਹਨਾਂ ਨੇ ਰਾਤ ਨੂੰ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਰਾਤ ਨੂੰ ਅਬਦਾਲੀ ਦੀ ਫੌਜ ਤੇ ਹੱਲਾ ਬੋਲਣਾ ਸ਼ੁਰੂ ਕਰ ਦਿੱਤਾ।
ਰਾਤ ਤੁਰਨ ਛੱਡ ਦੇ,
ਅਬਦਾਲੀ ਨੇ ਸੋਚਿਆ ਵੀ ਰਾਤ ਨੂੰ ਟੁਰਨਾ ਫਿਰ ਹੁਣ ਜ਼ਿਆਦਾ ਔਖਾ ਹੋ ਗਿਆ, ਨੁਕਸਾਨ ਹੋ ਰਿਹਾ, ਇਹਨੇ ਰਾਤ ਨੂੰ ਟੁਰਨਾ ਛੱਡ ਦਿੱਤਾ।
ਬਗਲਵਾਲ ਵਿੱਚ ਡੇਰਾ ਠਹਿਰੇ,
ਕੀ ਕੀਤਾ ਵੀ ਹੁਣ ਆਪਣੀ ਫੌਜ ਦੇ ਆਲੇ ਦੁਆਲੇ ਵਲਗਣ ਕਰ ਲਈ। ਵਲਗਣ ਦਾ ਮਤਲਬ ਹੁੰਦਾ ਵੀ ਡੰਡੇ ਡਾਂਗਾਂ ਗੜ ਦੇਣੀਆਂ, ਤਾਰਾਂ ਬੰਨ ਦੇਣੀਆਂ, ਉਹਨਾਂ ਦੇ ਨਾਲ ਪੀਪੇ ਬੰਨ ਦੇਣੇ ਕਿ ਜਦੋਂ ਕੋਈ ਆਵੇਗਾ ਤੇ ਉਹ ਪੀਪੇ ਖੜਕਣਗੇ, ਖੜਾਕ ਆਵੇਗਾ ਤੇ ਪਤਾ ਲੱਗ ਜਾਏਗਾ ਕਿਸੇ ਨੇ ਹਮਲਾ ਕੀਤਾ। ਏਦਾਂ ਜਿੱਥੇ ਡੇਰਾ ਕਰਦਾ ਸੀ ਉੱਥੇ ਆਲੇ ਦੁਆਲੇ ਵਲਗਣ ਕਰ ਲੈਂਦਾ ਸੀ, ਤਾਰਾਂ ਬੰਨ ਲੈਂਦਾ ਸੀ, ਉਹਨਾਂ ਨਾਲ ਪੀਪੇ ਬੰਨ ਦੇਣੇ, ਛੱਜ ਬੰਨ ਦੇਣੇ, ਖੜਾਕ ਵਾਲੀਆਂ ਚੀਜ਼ਾਂ ਬੰਨ ਦੇਣੀਆਂ।
ਥੋੜੀ
ਜਦੋਂ ਚੱਲਦਾ ਤੇ ਦਿਨ ਦੇ ਟਾਈਮ ਵੀ ਉਹਦੇ ਆਲੇ ਦੁਆਲੇ ਵਾੜ ਰੱਖ ਕੇ ਚੱਲਦਾ ਕਿ ਕੋਈ ਹਮਲਾ ਕਰੇਗਾ ਬਾਹਰੋਂ ਤੇ ਪਤਾ ਲੱਗ ਜਾਏ।
ਪਿਛਲੀ ਪੱਟ ਮੇਖ ਅੱਗੇ ਗਡਾ,
ਪਿਛਲੀਆਂ ਮੇਖਾਂ ਪੱਟ ਕੇ ਉਹ ਜਿਹੜੇ ਕਿੱਲੇ ਨੇ ਉਹ ਅੱਗੇ ਚੱਲ ਕੇ ਗੱਡ ਲੈਂਦਾ, ਥੋੜਾ ਜਿਹਾ ਪੈਂਡਾ ਤੈਅ ਕਰਕੇ ਫਿਰ ਉਹਦੇ ਵਿੱਚ ਡੇਰਾ ਕਰਦਾ ਹੈ।
ਦੋਵਾਂ
ਪਾਸੇ ਦੇ ਦੋ ਵੱਡੇ ਜਥੇ ਜਿਹੜੇ ਨੇ ਅਬਦਾਲੀ ਦੇ ਉਹ ਖਲੋ ਕੇ ਨਾਲ ਨਾਲ ਚੱਲਦੇ ਨੇ।
ਬਹੀਰ ਕੁਛ ਤੁਰੇ ਅਗਾਹੇ,
ਆਏ ਦਾ ਜਿਹੜਾ ਬਹੀਰ ਆ ਥੋੜਾ ਬਹੁਤਾ ਅੱਗੇ ਨੂੰ ਟੁਰਦਾ ਹੈ।
ਕਹੀ ਨਾ ਨਿਕਸਨ ਉਸ ਕੀ ਪਾਵੇ,
ਪਰ ਇਹਦੇ ਘੋੜਿਆਂ ਵਾਸਤੇ ਘਾਹ ਪੱਠਾ ਲਿਆਉਣ ਵਾਸਤੇ ਇਹਦੀ ਕਈ ਨੀ ਨਿਕਲਦੀ। ਘੋੜਿਆਂ ਲਈ ਘਾਹ ਪੱਠਾ ਲਿਆਉਣਾ, ਰਸਤਾ ਬਸਤਾ ਖਰੀਦਣੀਆਂ, ਉਹ ਨਹੀਂ ਆਉਂਦੀਆਂ ਇਹਦੇ ਕੋਲ।
ਜੋ ਪਾਵੇ ਤੋ ਦੂਰ ਨਹੀਂ ਜਾਵੇ,
ਜੇ ਕੋਈ ਥੋੜੀ ਬਹੁਤੀ ਵਸਤੂ ਮਿਲਦੀ ਆ ਤਾਂ ਦੂਰ ਨਹੀਂ ਜਾਂਦੇ, ਨੇੜੇ ਨੇੜੇ ਹੀ ਘਾਹ ਬੂਟ ਕੋਈ ਮਿਲ ਜਾਏ ਉਹ ਵੱਢ ਕੇ ਘੋੜਿਆਂ ਨੂੰ ਪਾ ਲੈਂਦੇ ਹਨ।
ਰਾਤ ਸਭ ਖੋਨੀ ਖੋਨੀ ਖਾਲ ਸੋ ਕਰੇ,
ਰਾਤ ਦੇ ਸਮੇਂ ਸਿੰਘ ਆਣ ਹੱਲਾ ਬੋਲਦੇ ਨੇ ਅਬਦਾਲੀ ਦੇ ਉੱਤੇ, ਅਨੇਕਾਂ ਗਿਲਜਿਆਂ ਨੂੰ ਮਾਰ ਕੇ ਸਫਾ ਕਰ ਦਿੰਦੇ ਹਨ।
ਬਾਲ ਮਹਿਤਾ ਵੀ ਗਿਲਜੇ ਲੜੇ,
ਮਹਿਤਾਬੀਆਂ ਬਾਲ ਕੇ ਅਨੇਕਾਂ ਪ੍ਰਕਾਰ ਦੀਆਂ ਮਸ਼ਾਲਾਂ ਬਾਲ ਕੇ ਗਿਲਜੇ ਲੜਦੇ ਹਨ ਖਾਲਸੇ ਨਾਲ।
ਗਿਰੇ ਉਪਰਿਓ ਜੋ ਗਿਲਜੋ ਪਾਵੇ,
ਖਾਲਸਾ ਜੀ ਖਾਲਸੇ ਦੇ ਅੰਦਰ ਕਿਹੋ ਜੀ ਕਰੁਣਾ ਹੈ, ਅਗਰ ਕੋਈ ਗਿਲਜਾ ਡਿੱਗਿਆ ਪਿਆ ਕੋਈ ਸੁੱਤਾ ਪਿਆ ਹੈ ਤਾਂ ਡਿੱਗੇ ਹੋਏ ਦੇ ਉੱਤੇ ਸਿੰਘ ਹਮਲਾ ਨਹੀਂ ਕਰਦੇ। ਹਾਲਾਂਕਿ ਗਿਲਜਿਆਂ ਨੇ ਕਦੇ ਸਿੰਘਾਂ ਦਾ ਕੋਈ ਇਹੋ ਜਿਹਾ ਮਨ ਚ ਉਹਨਾਂ ਨੇ ਦਇਆ ਨਹੀਂ ਰੱਖੀ, ਸਗਵਾਂ ਸਗੋਂ ਸਿੰਘ ਕੋਈ ਜ਼ਖਮੀ ਹਾਲਤ ਡਿੱਗਾ ਹੁੰਦਾ ਸੀ, ਡਿੱਗੇ ਪਏ ਦਾ ਵੀ ਸਿਰ ਵੱਢ ਦਿੰਦੇ ਸੀ, ਇਹੋ ਜਿਹੇ ਨਿਰਦਈ ਸੀ ਇਹ ਗਿਲਜੇ। ਪਰ ਸਿੰਘਾਂ ਨੇ ਫਿਰ ਵੀ ਆਪਣੀ ਤੇਗ ਦੇ ਵਿੱਚ ਕਿਰਪਾ ਦੀ ਆਣ ਰੱਖੀ ਹੈ, ਕੋਈ ਡਿੱਗਿਆ ਹੋਵੇ ਗਿਲਜਾ, ਕੋਈ ਜ਼ਖਮੀ ਹੋਵੇ ਗਿਲਜਾ, ਉਹਦੇ ਤੇ ਸਿੰਘ ਆਪਣੀ ਤੇਗ ਦਾ ਵਾਰ ਨਹੀਂ ਕਰਦੇ।
ਮੈਂ ਖਾਲਸੋਸ ਮਾਰ ਗਵਾਵਾਂ,
ਜਾਂ ਫਿਰ ਕੋਈ ਅੱਗੋਂ ਹੱਥ ਜੋੜ ਦੇਵੇ ਹਥਿਆਰ ਸੁੱਟ ਕੇ, ਉਹਦੇ ਤੇ ਵੀ ਖਾਲਸਾ ਆਪਣੀ ਤੇਗ ਦਾ ਵਾਰ ਨਹੀਂ ਕਰਦਾ।
ਦੋ ਹੇਰਾ ਹੈਰਾਨ ਕਰੇ ਉਹਨੂੰ ਖਾਲਸੋ ਮਾਰ ਰਮਗੰਜਨ ਸਾਥ,
ਖਾਲਸੇ ਨੇ ਬੜਾ ਹੈਰਾਨ ਕੀਤਾ ਇਹਨਾਂ ਨੂੰ, ਅਬਦਾਲੀ ਦੀ ਫੌਜ ਨੂੰ, ਗਿਲਜਿਆਂ ਨੂੰ ਬੜਾ ਭਾਰੀ ਪਰੇਸ਼ਾਨ ਕੀਤਾ। ਕਦੇ ਸਿੰਘ ਆ ਕੇ ਆਪ ਹਮਲਾ ਕਰ ਦਿੰਦੇ ਨੇ, ਕਦੇ ਦੂਰੋਂ ਹੀ ਠਾ ਠਾਈ ਕਰ ਦਿੰਦੇ ਬੰਦੂਕਾਂ, ਜਿਵੇਂ ਖੇਡਦੇ ਨੀ ਸ਼ਿਕਾਰ ਨਾਲ, ਏਦਾਂ ਸਿੰਘ ਆਪਣੇ ਸ਼ਿਕਾਰਾਂ ਦੇ ਨਾਲ ਖੇਡ ਰਹੇ ਨੇ। ਕਹਿੰਦੇ ਕਦੇ ਦੂਰੋਂ ਗੋਲੀਆਂ ਦਾਗ ਦਿੰਦੇ ਨੇ, ਇਹ ਫਿਰ ਡਰਦੇ ਡਰਦੇ ਜਲਦੇ ਨੇ, ਕਦੇ ਆ ਕੇ ਹਮਲਾ ਕਰ ਦਿੰਦੇ ਨੇ ਸਿੰਘ। ਇਸ ਤਰ੍ਹਾਂ ਬਹੁਤ ਜ਼ਿਆਦਾ ਹੈਰਾਨ ਕੀਤਾ ਹੈ ਇਹਨਾਂ ਗਿਲਜਿਆਂ ਨੂੰ ਖਾਲਸੇ ਨੇ।
ਅਹਿਮਦ ਸ਼ਾਹ ਔਖਾ ਕੀਓ ਲਾਏ ਖਾਲਸੇ ਬੜ ਹਾਥ,
ਅਹਿਮਦ ਸ਼ਾਹ ਅਬਦਾਲੀ ਨੂੰ ਖਾਲਸੇ ਨੇ ਬੜਾ ਭਾਰੀ ਤੰਗ ਕੀਤਾ, ਔਖਾ ਕੀਤਾ। ਅਬਦਾਲੀ ਵੀ ਹੱਥ ਜੋੜ ਕੇ ਅਰਦਾਸਾਂ ਕਰਦਾ, ਖੁਦਾ ਇੱਕ ਵਾਰ ਇੱਥੋਂ ਕੱਢ ਕੇ ਮੈਨੂੰ ਕਾਬਲ ਲੈ ਚੱਲ, ਮੁੜ ਕੇ ਮੈਂ ਹਿੰਦੁਸਤਾਨ ਵੱਲ ਬੂਹ ਨਹੀਂ ਕਰਦਾ। ਉਹ ਅਬਦਾਲੀ ਜਿਹੜਾ ਕਈ ਹਮਲੇ ਕਰ ਚੁੱਕਾ ਤੇ ਬੜੇ ਚਾਓ ਨਾਲ ਚੜ ਕੇ ਆਉਂਦਾ ਸੀ, ਖਾਲਸੇ ਦੇ ਡਾਢੇ ਹੱਥ ਵੇਖ ਕੇ ਕਹਿੰਦਾ ਇੱਕ ਵਾਰੀ ਖੁਦਾ ਲੈ ਚੱਲ, ਮੁੜ ਨਹੀਂ ਮੈਂ ਆਉਂਦਾ ਇੱਥੇ।
ਕੋ ਮਿਸਲ ਉੱਠ ਪਰੇ ਸਵੇਰੇ
ਸਿੰਘਾਂ ਦੀਆਂ ਮਿਸਲਾਂ ਸੀ ਵੱਖਰੇ ਵੱਖਰੇ ਜਥੇ ਸਨ ਸਿੰਘਾਂ ਦੇ ਏਦਾਂ ਕੋਈ ਮਿਸਲ ਤਾਂ ਕਈ ਵਾਲੇ ਕਈ ਜਥੇਦਾਰ ਕਹਿੰਦੇ ਚਲੋ ਖਾਲਸਾ ਜੀ ਹਮਲਾ ਕਰੀਏ ਕਦੇ ਕੋਈ ਮਿਸਲ ਸਵੇਰ ਦੇ ਸਮੇਂ ਹਮਲਾ ਕਰ ਦਿੰਦੀ ਹੈ
ਕੋ ਮਿਸਲ ਕਰੇ ਦੁਪਹਿਰੇ ਫੇਰੇ
ਮਿਸਲ ਹਮਲਾ ਕਰਕੇ ਜਾਂਦੀ ਹੈ ਇਹਨੇ ਨੂੰ ਦੂਜੀ ਮਿਸਲ ਤਿਆਰ ਹੋ ਜਾਂਦੀ ਹੈ ਸ਼ੁਕਰ ਚੱਕੀਆਂ ਦੀ ਉਹ ਕਹਿੰਦੇ ਚਲੋ ਹਮਲਾ ਕਰੀਓ ਦੁਪਹਿਰ ਨੂੰ ਹਮਲਾ ਬੋਲ ਦਿੰਦੇ ਹਨ
ਇੱਕ ਲੜ ਮੁੜ ਤਾਂ ਦੂਜੀ ਦੌੜੇ
ਮਿਸਲ ਲੜ ਕੇ ਮੁੜ ਜਾਂਦੀ ਹੈ ਤਾਂ ਦੂਜੀ ਮਿਸਲ ਆ ਜਾਂਦੀ ਹੈ
ਦੂਜੀ ਮੁੜੇ ਤਾਂ ਤੀਜੀ ਦੌੜੇ
ਦੂਜੀ ਮਿਸਲ ਲੜ ਕੇ ਜਾਂਦੀ ਹੈ ਗਿਲਜਿਆਂ ਨਾਲ ਤੇ ਇਹਨੇ ਨੂੰ ਤੀਜੀ ਮਿਸਲ ਆ ਜਾਂਦੀ ਹੈ ਕਦੇ ਚੌਥੀ ਮਿਸਲ ਆ ਜਾਂਦੀ ਹੈ ਏਦਾਂ ਸਿੰਘਾਂ ਨੇ ਤਾਂ ਡਾਕ ਬੰਨੀ ਹੋਈ ਹੈ ਸਿੰਘਾਂ ਵੱਲੋਂ ਕੋਈ ਵਖਰੇਵਾ ਨਹੀਂ ਪੈਂਦਾ ਐਨ ਲਗਾਤਾਰ ਨਿਰੰਤਰ ਬਾਰ ਬਾਰ ਹਮਲਾ ਕਰਦੇ ਨੇ ਜਿਹੜਾ ਸਿੰਘ ਹਮਲਾ ਕਰਕੇ ਗਿਆ ਹੁੰਦਾ ਉਹ ਜਾ ਕੇ ਆਰਾਮ ਕਰ ਲੈਂਦਾ ਤੇ ਦੂਜੀ ਮਿਸਲ ਹਮਲਾ ਕਰ ਲੈਂਦੀ ਹੈ ਉਹ ਥੱਕ ਕੇ ਮੁੜਦੇ ਨੇ ਇਹਨਾਂ ਨੂੰ ਜਿਨ੍ਹਾਂ ਨੇ ਆਰਾਮ ਕੀਤਾ ਹੁੰਦਾ ਫਿਰ ਤੀਜੀ ਮਿਸਲ ਆ ਪਹੁੰਚਦੀ ਹੈ ਏਦਾਂ ਪੂਰਾ ਨੱਕ ਦਮ ਕਰਕੇ ਰੱਖਿਆ ਬਦਾਲੀ ਦੇ
ਸਿੰਘ ਅਕਾਲੀ ਛੱਡੇ ਨਾ ਖਿਆਲ
ਸਿੰਘ ਅਕਾਲੀ ਨੇ ਸਿੰਘ ਅਬਦਾਲੀ ਦਾ ਖਿਆਲ ਨਹੀਂ ਛੱਡਦੇ ਸਿੰਘ ਕਚੀਚੀਆਂ ਵੱਟਦੇ ਨੇ ਅਬਦਾਲੀ ਦੇ ਉੱਤੇ
ਕੋਈ ਜੇ ਮਰੇ ਕਹਿ ਪਇਓ ਨਿਆਲ
ਹੁਣ ਸਿੰਘਾਂ ਦਾ ਕਿਹੜਾ ਨੁਕਸਾਨ ਨਹੀਂ ਹੁੰਦਾ ਸਿੰਘ ਵੀ ਕਈ ਸ਼ਹੀਦੀਆਂ ਪਾਉਂਦੇ ਗਿਲਜੇ ਵੀ ਤਾਂ ਹਥਿਆਰ ਚਲਾਉਂਦੇ ਨੇ ਅੱਗੋਂ ਦੁਰਾਨੀ ਉਹ ਵੀ ਤਾਂ ਸੂਰਮੇ ਸੀ ਪਠਾਨ ਤੇ ਜੇ ਕੋਈ ਸਿੰਘ ਸ਼ਹੀਦ ਹੋ ਜਾਂਦਾ ਤੇ ਸਿੰਘ ਪਰਵਾਹ ਨਹੀਂ ਕਰਦੇ ਕਹਿੰਦੇ ਨਿਹਾਲ ਹੋ ਗਿਆ ਸਿੰਘ ਕੋਈ ਸ਼ਹੀਦ ਹੋ ਜਾਏ ਨਾ ਕਹਿੰਦੇ ਨਿਹਾਲ ਹੋ ਗਿਆ ਇਹ ਕਲਗੀਧਰ ਪਾਤਸ਼ਾਹ ਦੇ ਚਰਨਾਂ ਚ ਜਾ ਬਿਰਾਜਿਆ ਹੈ
ਜਬ ਪਰੇ ਜੋਰ ਤੋਂ ਨੱਠ ਵੀ ਜਾਏ
ਕਈ ਵਾਰ ਅਬਦਾਲੀ ਖਿੱਝ ਕੇ ਹਮਲਾ ਵੀ ਕਰਦਾ ਤੇ ਜਦੋਂ ਖਿੱਝ ਕੇ ਹਮਲਾ ਕਰਦਾ ਤੇ ਫਿਰ ਕਈ ਵਾਰ ਸਿੰਘ ਨੱਠ ਵੀ ਜਾਂਦੇ ਨੇ ਜਦੋਂ ਇਹਨਾਂ ਦਾ ਗਿਲਜਿਆਂ ਦਾ ਜ਼ੋਰ ਪੈਂਦਾ ਫਿਰ ਕਈ ਵਾਰ ਸਿੰਘ ਉੱਥੋਂ ਨੱਠ ਵੀ ਜਾਂਦੇ ਨੇ ਹਰਨ ਭਰਨ ਵੀ ਹੁੰਦੇ ਨੇ
ਜਬ ਫਿਰੇ ਤੋਂ ਮਾਰਗ ਦਿਖਾਏ ਮਗਰ ਦਿਖਾਏ
ਔਰ ਕਈ ਵਾਰ ਉਹ ਹਮਲਾ ਕਰਕੇ ਫੜਨ ਦਾ ਯਤਨ ਕਰਦਾ ਤੇ ਸਿੰਘ ਬੜੀ ਤੇਜ਼ੀ ਨਾਲ ਚਲੇ ਜਾਂਦੇ ਹਨ
ਬਹੁਤ ਯਤਨ ਉਤ ਗਿਲਜੇ ਕਰੇ
ਗਿਲਜੇ ਵੀ ਬੜੇ ਯਤਨ ਕਰਦੇ ਨੇ ਬੜੇ ਉਪਾਅ ਕਰਦੇ ਨੇ ਸਿੰਘਾਂ ਨਾਲ ਲੜਨ ਵਾਸਤੇ
ਕਰ ਤੁਮਨ ਤੋਂ ਆ ਗਏ ਖੜੇ
ਬਣਾ ਬਣਾ ਕੇ ਸਿੰਘਾਂ ਦੇ ਅੱਗੇ ਖਲੋਂਦੇ ਹਨ
ਸੰਜੋਏ ਨਰ ਨੇ ਉਹ ਪਾਖਰ ਤੁਰੰਗਨ
ਸਰੀਰਾਂ ਤੇ ਸੰਜੋਆਂ ਪਾਈਆਂ ਹੋਈਆਂ ਘੋੜਿਆਂ ਤੇ ਵੀ ਪਾਖਰ ਪਾਏ ਹੋਏ ਝੁੱਲਾਂ ਪਾਈਆਂ ਹੋਈਆਂ ਨੇ
ਹਰ ਸ਼ਮਸ਼ੇਰ ਕਰੈ ਟੁਕ ਜੰਗਨ
ਔਰ ਤੇਗਾਂ ਦੇ ਨਾਲ ਵਾਰ ਕਰਦੇ ਨੇ ਸਿੰਘਾਂ ਦੇ ਉੱਤੇ ਸਿੰਘ ਵੀ ਅੱਗੋਂ ਇਹਨਾਂ ਦੇ ਉੱਤੇ ਵਾਰ ਕਰਦੇ ਹਨ
ਮਾਰ ਰਮ ਜੰਗੇ ਜਿਨ ਸਿੰਘ ਦੇਂਗੇ ਸੋਨੇ ਮੰਗੇ ਪਾਣੀ ਫੇਰ
ਇਹ ਕਿਰਪਾਨਾਂ ਕੱਢ ਕੇ ਸੂਤ ਕੇ ਆਉਂਦੇ ਨੇ ਸਿੰਘ ਦੂਰ ਹੋ ਕੇ ਗੋਲੀਆਂ ਦਾਗ ਦਿੰਦੇ ਖਾਲਸੇ ਵਰਗੀ ਕੋਈ ਬੰਦੂਕ ਨਹੀਂ ਸੀ ਚਲਾ ਸਕਦਾ ਸਿੰਘਾਂ ਵਰਗੀ ਕੋਈ ਬੰਦੂਕ ਨਹੀਂ ਸੀ ਚਲਾ ਸਕਦਾ ਨਿਸ਼ਾਨੇ ਮਾਰ ਕੇ ਹਾਲਾਂਕਿ ਨਾ ਸੰਜੋਆਂ ਪਾਈਆਂ ਹੁੰਦੀਆਂ ਸੀ ਲੋਹੇ ਦੀਆਂ ਉਹਨਾਂ ਦੇ ਵਿੱਚੋਂ ਵੀ ਖਾਲੀ ਥਾਂ ਵੇਖ ਕੇ ਸਰੀਰ ਤੇ ਗੋਲੀ ਦਾਗਦੇ ਨੇ ਔਰ ਵੱਡੇ ਵੱਡੇ ਦੁਰਾਨੀਆਂ ਗਿਰਦਿਆਂ ਸੱਤ ਸੱਤ ਫੁੱਟਿਆਂ ਨੂੰ ਘੋੜਿਆਂ ਤੋਂ ਧੜੰਮ ਦੇ ਕੇ ਜ਼ਮੀਨ ਤੇ ਗੇਰ ਦਿੰਦੇ ਨੇ ਸੁੱਟ ਦਿੰਦੇ ਨੇ
ਇਹੀ ਬਾਤ ਸੋ ਸ਼ਾਹ ਅਕਾਇਓ
ਤਰੀਕੇ ਨਾਲ ਖਾਲਸੇ ਨੇ ਅਬਦਾਲੀ ਨੂੰ ਚੰਗਾ ਅਕਾਇਆ ਹੈ
ਕਾਬਲ ਪਹੁੰਚਣ ਉਸ ਮੁਸ਼ਕਲ ਭਇਓ
ਕਾਬਲ ਬੜਾ ਦੂਰ ਜਾਪਣ ਲੱਗ ਪਿਆ ਕਹਿੰਦਾ ਚੰਗਾ ਤੁਰਿਆ ਹਾਲੇ ਤੱਕ ਕਾਬਲ ਹੀ ਨਹੀਂ ਆਉਂਦਾ ਕਾਬਲ ਬੜਾ ਦੂਰ ਜਾਪਣ ਲੱਗ ਪਿਆ
ਦੋਹੇਰਾ ਉਤੋਂ ਜੋ ਉਸ ਕਹਿ ਘਰ ਵਿਖੇ ਜਾਨ ਖਾਨ ਬੋਝਦਾ
ਅਬਦਾਲੀ ਨੇ ਵੇਖਿਆ ਕਿ ਮੈਨੂੰ ਹੁਣ ਕੋਈ ਨਵੀਂ ਫੌਜ ਸੱਦਣੀ ਪਏਗੀ ਮਦਦ ਲਈ ਇਹਦੇ ਘਰ ਦੇ ਵਿੱਚ ਜਹਾਨ ਖਾਨ ਨਾਮ ਦਾ ਇੱਕ ਇਹਦਾ ਜਰਨੈਲ ਸੀ ਜਿਹਨੂੰ ਪਿੱਛੇ ਛੱਡ ਕੇ ਆਇਆ ਸੀ ਉਹਦੇ ਕੋਲ ਤਗੜੀ ਫੌਜ ਸੀ ਇਹਨੇ ਆਪਣੇ ਉਸ ਸਾਥੀ ਜਹਾਨ ਖਾਨ ਨੂੰ ਸੱਦਾ ਭੇਜਿਆ
ਆਪਣੀ ਜਗ੍ਹਾ ਤੋਂ ਛੱਡਿਓ ਤੋਤਿਨ ਕਲਿਓ ਬੁਲਾਰ
ਉਹ ਆਪਣੀ ਜਗ੍ਹਾ ਤੇ ਕਾਬਲ ਛੱਡ ਕੇ ਆਇਆ ਸੀ ਬੰਦੋਬਸਤ ਲਈ ਕਿ ਮੇਰੇ ਪਿੱਛੋਂ ਤੂੰ ਸਾਰਾ ਪ੍ਰਬੰਧ ਚਲਾਉਣਾ ਜਦੋਂ ਵੇਖਿਆ ਅਬਦਾਲੀ ਨੇ ਕਿ ਨਹੀਂ ਇੱਥੋਂ ਨਿਕਲਣ ਦੇ ਰਹੇ ਸਿੰਘ ਇਹਨੇ ਜਹਾਨ ਖਾਨ ਕੋਲ ਆਪਣਾ ਬੁਲਾਰਾ ਭੇਜਿਆ ਉਹਨੂੰ ਸੱਦਣ ਵਾਸਤੇ
ਹਕੀਕਤ ਸਭ ਲਿਖ ਉਸੇ ਕਲਾਏ
ਸਾਰੀ ਹਕੀਕਤ ਰਸਤੇ ਦੀ ਸਾਰੀ ਵਿਥਿਆ ਅਬਦਾਲੀ ਨੇ ਲਿਖ ਕੇ ਜਹਾਨ ਖਾਨ ਨੂੰ ਭੇਜੀ ਹੈ
ਜੋ ਮੋਏ ਚਾਹੋ ਪਹੁੰਚਿਓ ਆਏ
ਜਹਾਨ ਖਾਨ ਜੇ ਤੂੰ ਚਾਹੁੰਦਾ ਮੈਂ ਜਿਉਂਦਾ ਆ ਜਾ ਤੇਰੇ ਕੋਲ ਤੇ ਤੂੰ ਆ ਤੇ ਆ ਕੇ ਮੇਰੀ ਮਦਦ ਕਰ ਮੈਨੂੰ ਇੱਥੋਂ ਲੈ ਚੱਲ
ਜੋ ਜਿਸ ਸਮਝਤ ਹਮ ਕਿਚ ਨਾਏ
ਸਿੰਘਾਂ ਨੂੰ ਮੈਂ ਕੁਝ ਨਹੀਂ ਸੀ ਸਮਝਦਾ ਜਿਹੜੇ ਖਾਲਸੇ ਨੂੰ ਮੈਂ ਆਪਣੀ ਅੱਖ ਥੱਲੇ ਨਹੀਂ ਸੀ ਲਿਆਉਂਦਾ ਵੀ ਇਹ ਕੀ ਨੇ ਮੇਰੇ ਸਾਹਮਣੇ
ਉਸੀ ਖਾਲਸੇ ਲਿਓ ਥਕਾਏ
ਉਸੇ ਖਾਲਸੇ ਨੇ ਮੈਨੂੰ ਥਕਾ ਕੇ ਰੱਖ ਦਿੱਤਾ ਹੈ ਇੰਨਾ ਤੋੜ ਕੇ ਰੱਖ ਦਿੱਤਾ ਹੈ ਕਿ ਮੈਨੂੰ ਕਾਬਲ ਕੋਹਾਂ ਦੂਰ ਤੱਕ ਨਜ਼ਰ ਆ ਰਿਹਾ ਹੈ
ਕਿਆ ਜਾਣੋ ਗੁਰ ਜਗਾ ਗਿਰਾਏ ਜਾਂ ਤੇ ਮੈਂ ਪੈ ਸਕਤੀ ਆਏ
ਖਬਰੇ ਕੀ ਜਾਣੀਏ ਕਿ ਮੈਂ ਜਿਹੜੀ ਗੁਰੂ ਸਾਹਿਬ ਦੀ ਜਗ੍ਹਾ ਤੋੜੀ ਹੈ ਸੱਚਖੰਡ ਹਰਿਮੰਦਰ ਸਾਹਿਬ ਦੀਆਂ ਨੀਹਾਂ ਵਿੱਚ ਕੁੱਪੇ ਰੱਖ ਕੇ ਬਰੂਦ ਦੇ ਤੋੜਿਆ ਸ਼ਾਇਦ ਮੇਰੇ ਤੇ ਉਹੀ ਕਰੋਪੀ ਪੈ ਗਈ ਹੈ ਗੁਰੂ ਦੀ ਅਬਦਾਲੀ ਕਹਿੰਦਾ ਕਹਿੰਦਾ ਸ਼ਾਇਦ ਮੇਰੇ ਤੇ ਉਹੀ ਕਰੋਪੀ ਆਣ ਪਈ ਹੈ
ਕਿਆ ਜਾਣੋ ਸਦੀ ਬਾਰਾਂ ਟੁਕੇ
ਕਿਆ ਜਾਣਾ ਕਿਤੇ ਉਹ ਬਾਰਵੀਂ ਸਦੀ ਤਾਂ ਨਹੀਂ ਆ ਗਈ ਮੁਸਲਮਾਨਾਂ ਚ ਮੰਨਣਾ ਕਿ ਜਦੋਂ ਬਾਰਾਂ ਸਦੀ ਆਏਗੀ ਉਹਦੇ ਵਿੱਚ ਕਿਆਮਤ ਦਾ ਰੋਜ਼ ਆਏਗਾ ਔਰ ਸਾਰੀ ਦੁਨੀਆਂ ਖਤਮ ਹੋ ਜਾਏਗੀ
ਤੁਰਕਨ ਜਰ ਅਬ ਉਖਣਨ ਟੁਕੇ
ਬਾਰਵੀਂ ਸਦੀ ਦੇ ਵਿੱਚ ਕਿਆਮਤ ਦੇ ਰੋਜ਼ ਦੇ ਵਿੱਚ ਤੁਰਕਾਂ ਦੀ ਜੜ ਪੁੱਟੀ ਜਾਏਗੀ ਕਿਤੇ ਉਹ ਸਦੀ ਤਾਂ ਨਹੀਂ ਆ ਗਈ ਮੈਨੂੰ ਤਾਂ ਏਦਾਂ ਪ੍ਰਤੀਤ ਹੋ ਰਿਹਾ
ਸੁਣਤ ਖਬਰ ਉੱਠ ਜਹਾਨਾ ਧਾਇਓ
ਸੁਣਦਿਆਂ ਜਹਾਨ ਖਾਂ ਚੱਲ ਕੇ ਆਇਆ ਇਹਦੀ ਮਦਦ ਵਾਸਤੇ
ਅਤਕ ਲੰਘ ਮਦ ਪੰਜਾਬ ਆਇਓ
ਸੁਰ ਤਟਕ ਦਰਿਆ ਲੰਘ ਕੇ ਪੰਜਾਬ ਦੇ ਵਿੱਚ ਆ ਪਹੁੰਚਿਆ ਜਹਾਨ ਖਾਂ ਫੌਜ ਲੈ ਕੇ
ਅਹਿਮਦ ਸ਼ਾਹ ਤਬ ਡੇਰੋ ਤੁਰਾਇਓ
ਅਬਦਾਲੀ ਨੂੰ ਪਤਾ ਲੱਗਾ ਇਹਨੇ ਵੀ ਫਿਰ ਆਪਣਾ ਡੇਰਾ ਅੱਗੇ ਨੂੰ ਤੋਰਿਆ ਹੈ
ਵੱਲ ਲਾਹੌਰ ਡੇਰਾ ਸਿੰਘਨ ਪਾਇਓ
ਇਹਨਾਂ ਨੇ ਲਾਹੌਰ ਵਾਲੇ ਪਾਸੇ ਨੂੰ ਆਣ ਡੇਰਾ ਪਾਇਆ ਹੈ
ਲਾਹੌਰ ਵੜਿਓ ਤਬ
ਅਬਦਾਲੀ ਲਾਹੌਰ ਵੜਨਾ ਚਾਹੁੰਦਾ ਆ ਕੇ ਪ੍ਰਵੇਸ਼ ਕਰਨਾ ਚਾਹੁੰਦਾ ਸਿੰਘ ਇਹਦੇ ਤੋਂ ਪਹਿਲਾਂ ਲਾਹੌਰ ਜਾ ਪਹੁੰਚੇ ਹਨ
ਸਿੰਘ ਉਸ ਦੀ ਮਹਿਰਾ
ਅਬਦਾਲੀ ਨੂੰ ਰਸਤਾ ਨਹੀਂ ਦਿੰਦੇ ਲੰਘਣ ਵਾਸਤੇ ਅੱਗੇ ਲਾਹੌਰ ਜਾਣ ਵਾਸਤੇ
ਰਾਤ ਕਾਮੈ ਦਿਨੇ ਅਕਾਏ
ਰਾਤ ਨੂੰ ਜਾ ਹਮਲਾ ਕਰਦੇ ਨੇ ਕਦੇ ਦਿਨੇ ਜਾ ਹਮਲਾ ਕਰਦੇ ਹਨ
ਥੋੜੇ ਬਹੁਤੇ ਡਰ ਸੁਣਾਏ
ਸਿੰਘ ਥੋੜੇ ਹੋਣ ਭਾਵੇਂ ਬਹੁਤੇ ਹੋਣ ਡਰ ਤਾਂ ਹੈ ਹੀ ਨੀ ਉਹਨਾਂ ਦੀ ਖੱਲੜੀ ਵਿੱਚ ਗਿਲ ਜਿਆ ਤੇ ਏਦਾਂ ਹਮਲਾ ਕਰਦੇ ਨੇ ਜਿਵੇਂ ਕੋਈ ਸ਼ੇਰ ਕਿਸੇ ਛੇਲੇ ਤੇ ਹਮਲਾ ਕਰਦਾ ਹੈ
ਦੋਹੇਰਾ ਆਏ ਜਹਾਨੋ ਸ਼ਾਹ ਰਲਿਓ ਵਿਆਸੈ ਰਾਵੀ ਮਾਏ
ਨੂੰ ਜਹਾਨ ਖਾਂ ਰਲਿਆ ਅਬਦਾਲੀ ਨਾਲ ਬਿਆਸ ਤੇ ਰਾਵੀ ਦਰਿਆ ਦਾ ਜਿਹੜਾ ਵਿਚਕਾਰਲਾ ਇਲਾਕਾ ਹੈ ਉੱਥੇ ਆ ਪਹੁੰਚਿਆ ਤੇ ਅਬਦਾਲੀ ਨਾਲ ਆ ਕੇ ਰਲ ਗਿਆ ਜਹਾਨ ਖਾਂ
ਮਿਲੇ ਪਿਆਸੇ ਨੀਰ ਸਮ ਜੇਠ ਹਰ ਰੁੱਤ ਮਾਏ
ਜਹਾਨ ਖਾਂ ਨੂੰ ਵੇਖ ਕੇ ਅਬਦਾਲੀ ਏਦਾਂ ਖੁਸ਼ ਹੋਇਆ ਜਿਵੇਂ ਜੇਠ ਹਾੜ ਦੇ ਮਹੀਨੇ ਚ ਕਿਸੇ ਪਿਆਸੇ ਨੂੰ ਪਾਣੀ ਮਿਲ ਜਾਏ ਤੇ ਉਹ ਖੁਸ਼ ਹੋ ਜਾਂਦਾ ਨਾ ਏਦਾਂ ਅਬਦਾਲੀ ਖੁਸ਼ ਹੋਇਆ ਮਾਨੋ ਮੁਰਦੇ ਚ ਸਾਹ ਪੈ ਗਏ ਹੁਣ ਜਹਾਨ ਖਾਂ ਨੂੰ ਵੇਖ ਕੇ
ਚੋ ਪਈ ਤੋਂ ਸਿੰਘਨ ਕੋਚ ਬਿਦੇ
ਵਕਤ ਫਿਰ ਇਹਨੇ ਸਿੰਘਾਂ ਦੀ ਜਿਹੜੇ ਸਿੰਘਾਂ ਤੇ ਕੂਚ ਕਰਨ ਦੀ ਮਿੱਥ ਲਈ
ਪਾਸ ਬਟਾਲੇ ਲੜਾਈ ਬਹੇ
ਸਾ ਜੀ ਬਟਾਲੇ ਦੇ ਕੋਲ ਸਿੰਘ ਅੱਗੇ ਆਏ ਇੱਥੇ ਆ ਕੇ ਫਿਰ ਇਹਨਾਂ ਦਾ ਮੁਕਾਬਲਾ ਖਾਲਸੇ ਦੇ ਨਾਲ ਹੋਇਆ ਬਟਾਲੇ ਦੇ ਕੋਲ ਫਿਰ ਖਾਲਸੇ ਦਾ ਜੰਗ ਹੋਇਆ
ਧੋਬੀ ਸਿੰਘ ਨੇ ਛੱਡਿਓ ਨਾ ਖਿਆਲ
ਜੰਗ ਬੜਾ ਭਿਆਨਕ ਹੋਇਆ ਘਮਾਸਾਨ ਹੋਇਆ ਪਰ ਫਿਰ ਵੀ ਸਿੰਘਾਂ ਨੇ ਨਾ ਗਿਲਜਿਆਂ ਦਾ ਖਿਆਲ ਨਹੀਂ ਛੱਡਿਆ ਫਿਰ ਵੀ ਇਹਨਾਂ ਦਾ ਖਿਆਲ ਨਹੀਂ ਤਿੱਤਿਆ ਗਿਆ
ਉਸੀ ਤੋਰ ਲੜੇ ਸ਼ਾਹ ਨਾਲ
ਜਿਵੇਂ ਜਹਾਨ ਖਾਂ ਦੇ ਆਉਣ ਤੋਂ ਪਹਿਲਾਂ ਸਿੰਘ ਲੜਦੇ ਸੀ ਅਬਦਾਲੀ ਨਾਲ ਉਸੇ ਤਰ੍ਹਾਂ ਇਹਦੇ ਆਉਣ ਤੋਂ ਬਾਅਦ ਵੀ ਲੜ ਰਹੇ ਹਨ
ਕੋਈ ਕਹਿ ਸ਼ਾਹ ਅਦੋ ਲੰਘਾਏ
ਕੋਈ ਸਿੰਘ ਤਾਂ ਕਹਿੰਦੇ ਜੀ ਚਲੋ ਅੱਧਾ ਕੁ ਤਾਂ ਬਾਦਸ਼ਾਹ ਅਬਦਾਲੀ ਨੂੰ ਥੋੜਾ ਜਿਹਾ ਅੱਧਾ ਕੁ ਛੱਡ ਕੇ ਆਉਂਦੇ ਕਾਬਲ ਦੇ ਅੱਧ ਤੱਕ
ਤੈ ਲੁੱਟੈਮ ਆ ਗਿਆ ਉਸ ਜਾਏ
ਅੱਗੇ ਜਾ ਕੇ ਉਹਨੂੰ ਲੁੱਟਾਂਗੇ ਇੱਥੋਂ ਥੋੜਾ ਜਿਹਾ ਲੰਘ ਜਾਣ ਦਿਓ ਅਬਦਾਲੀ ਨੂੰ ਇੱਥੋਂ ਬੇਫਿਕਰ ਹੋ ਕੇ ਲੰਘੇਗਾ ਜਦੋਂ ਵਾਹਵਾ ਅੱਗੇ ਚਲਾ ਜਾਏਗਾ ਲਾਹੌਰ ਦੇ ਅੱਗੇ ਟੱਪ ਜਾਏਗਾ ਫਿਰ ਉਹਨੂੰ ਜਾ ਕੇ ਲੁੱਟਾਂਗੇ
ਚਰਤ ਸਿੰਘ ਕਹਿ ਸ਼ਾਹ ਜਿੱਤ ਵੱਲ ਹੋਏ
ਸਭ ਤੋਂ ਜ਼ਿਆਦਾ ਵੀਰ ਰਸ ਅਬਦਾਲੀ ਦੇ ਖਿਲਾਫ ਚੜਤ ਸਿੰਘ ਸ਼ੁਕਰ ਚੱਕੀਏ ਦੇ ਮਨ ਵਿੱਚ ਹੈ ਜਥੇਦਾਰ ਚੜਤ ਸਿੰਘ ਸ਼ੁਕਰ ਚੱਕੀਆ ਬੋਲਿਆ ਖਾਲਸੇ ਨੂੰ ਕਹਿਣ ਲੱਗਾ
ਚੜਤ ਸਿੰਘ ਕਹਿ ਸ਼ਾਹ ਜਿੱਤ ਵੱਲ ਹੋਏ ਉਸੀ ਵੱਲ ਤੁਮ ਮੋਏ ਦੇ ਧੋਏ
ਸਿੰਘ ਜੀ ਕਹਿੰਦੇ ਖਾਲਸਾ ਜੀ ਮੇਰੀ ਇਹ ਤੁਹਾਡੇ ਚਰਨਾਂ ਚ ਬੇਨਤੀ ਹੈ कि अबदाली जिस पासे जाए मेरी ड्यूटी उस पासे लाओ, मैं उस पासे जाना चाहना, जिधर अबदाली जाएगा उधर मैं जावांगा।
अगे हो एक है मैं उतरो,
अगे जाके अबदाली दे मैं खलोवांगा। मैं ता पालदा फिरदा वड्डे कल्लू कारे दे टाइम दा के कदो अबदाली मेरे हाथ लगे ते पापी नू अपनी तेग नल चटकावा।
मैं तो सलाह यही तुम कहो,
मेरी ता यही सलाह है आप सारे खालसे दे कोल।
और सरदार जो भी ते आए,
और भी जिन्ने उत्थे सरदार सन जथेदार सन आगू सन पंथ दे ओ कहन लगे
करो ना काल फतेह लई पाए।
कहने सिंगो काल ना करो, फतेह तां आपां नूं मिल गई है, जित आपां नूं प्राप्त हो चुकी है।
फतेह खालसे सबद भए,
प्रकार करके खालसे दी फतेह हो चुकी है।
माल कुट किज कढ़ियो सो दे,
इहनूं मार कुट के कढ तां दित्ता, इक होर पासे नूं कढ दईए, हुण आपां इहदे कोलों की लैणा है। इह मारिया तां पहलां ही पिया, इहदे नालों ज्यादा हानि होर की हो सकती है किसे वड्डे जरनैल दी, जिहदी दुर्दशा आपां ज्यों कीती है पिछले कई दिनां तों, ਇਹਦੇ ਨਾਲੋਂ ਵੱਡੀ ਹਾਨੀ ਹੋਰ ਕਿਹੜੀ ਹੋ ਸਕਦੀ ਹੈ।
ਕਾਲ ਅਬ ਹਮ ਚਈਆ ਨਾ ਏ,
ਕਹਿੰਦੇ ਮਾਰਨ ਨਾਲੋਂ ਤਾਂ ਚੰਗਾ ਵੀ ਏਦਾਂ ਤੜਫਾਣਾ ਅਗਲੇ ਨੂੰ, ਮਾਰ ਦਿੱਤਾ ਉਹ ਤਾਂ ਮਰ ਗਿਆ ਮੁੜ ਕੇ ਮੁਕਤ ਹੋ ਗਿਆ। ਕਹਿੰਦੇ ਵੀ ਅਸਲੀ ਤਾਂ ਮੌਤ ਇਹ ਹੈ ਵੀ ਰੋਜ਼ ਮਰੇ ਛਿਨ ਛਿਨ ਮਰੇ, ਵੀ ਹੁਣ ਆਏ ਸਿੰਘ ਤੇਗ ਸਿਰ ਤੇ ਲਟਕਦੀ ਰਹੇ ਉਦੋਂ ਤੱਕ ਡਰ ਰਹਿੰਦਾ, ਤੇਗ ਮਾਰ ਕੇ ਝਟਕਾ ਦਿੱਤਾ ਫਿਰ ਕਾਹਦਾ ਡਰ। ਤੇ ਕਹਿੰਦੇ ਖਾਲਸੇ ਦੀ ਤੇਗ ਲਟਕਦੀ ਰਹੇ ਅਬਦਾਲੀ ਦੇ ਸਿਰ ਤੇ, ਇਹੀ ਇਹਦੇ ਵਾਸਤੇ ਮੌਤ ਹੈ।
ਕਹਿਓ ਸਿਆਣ ਅਸਨੀਤ ਮਾਏ,
ਜਿਹੜੇ ਸਿਆਣੇ ਜਥੇਦਾਰ ਸਿੰਘ ਸਨ ਉਹਨਾਂ ਨੇ ਇਹ ਨੀਤੀ ਦੀ ਗੱਲ ਕਹੀ।
ਤੋਏਰਾ ਰਾਵੀ ਲੰਗਤ ਸ਼ਾਹ ਕੀ ਸਰਦਾਰ ਪਰੇ ਗੈਲ ਨਾਏ।
ਅਬਦਾਲੀ ਨੇ ਜਦੋਂ ਰਾਵੀ ਟੱਪਿਆ ਤੇ ਜਿਹੜੇ ਜਥੇਦਾਰ ਆਗੂ ਸਿੰਘ ਸਨ ਉਹ ਨਹੀਂ ਪਏ ਅਬਦਾਲੀ ਦੇ ਪਿੱਛੇ, ਉਹ ਅਬਦਾਲੀ ਦੇ ਪਿੱਛੇ ਨਹੀਂ ਗਏ।
ਨਿਹੰਗ ਭੁਜੰਗੀ ਨੈਟ ਲੈ ਆਏ ਦੰਦ ਤੁੜਾਏ,
ਸਾਨੂੰ ਪਤਾ ਸੀ ਵੀ ਰਾਵੀ ਟੱਪ ਗਿਆ, ਉਹ ਵੀ ਖਿਜੇ ਬੈਠੇ ਨੇ ਹੁਣ, ਉਹਨਾਂ ਨੇ ਵੀ ਮਰਨਾ ਮਰਾਣਾ ਠਾਣ ਲਿਆ ਵੀ ਹੁਣ ਆਏ ਤਾਂ ਹੁਣ ਪੂਰਾ ਰੋਕਾਂਗੇ, ਇਸ ਕਰਕੇ ਜਥੇਦਾਰ ਰੁਕ ਗਏ। ਪਰ ਕਈ ਜਿਹੜੇ ਲੜਾਕੂ ਸਿੰਘ ਸਨ ਕਹਿੰਦੇ ਅਸੀਂ ਤਾਂ ਨਹੀਂ ਹਟਦੇ, ਉਹ ਗਏ ਟੱਪ ਕੇ ਪਿੱਛੇ, ਪਰ ਅੱਗੋਂ ਉਹਨਾਂ ਵੀ ਤੇਗਾਂ ਸੂਤੀਆਂ ਹੋਈਆਂ ਸਨ, ਉਹਨਾਂ ਨੇ ਅੱਗੋਂ ਫਿਰ ਮਾਰ ਮਾਰੀ, ਫਿਰ ਏਦਾਂ ਮੂੰਹ ਦਿਖਾ ਕੇ ਉਹ ਜਿਹੜੇ ਸਿੰਘ ਆਪ ਹੀ ਹੁਦਰੀਆਂ ਕਰਕੇ ਜਥੇਦਾਰਾਂ ਦੀ ਆਗਿਆ ਤੋਂ ਬਿਨਾਂ ਗਏ ਸੀ, ਫਿਰ ਉਹਨਾਂ ਪੈਰਾਂ ਤੇ ਉਹਨਾਂ ਨੂੰ ਵਾਪਸ ਮੁੜਨਾ ਪਿਆ।
ਸ਼ਾਹ ਅੱਗੇ ਤੋਂ ਯਤਨ ਬਣਵਾਇਓ,
ਅਬਦਾਲੀ ਨੇ ਅੱਗੇ ਪਹੁੰਚ ਕੇ ਰਾਵੀ ਟੱਪ ਕੇ ਪੂਰਾ ਯਤਨ ਬਣਾ ਲਿਆ ਸੀ,
ਪਰ ਜ਼ਰੂਰ ਸਿੰਘ ਮੋਹ ਪਰ ਆਇਓ,
ਪਤਾ ਸੀ ਕਿ ਸਿੰਘ ਹੁਣ ਮੇਰੇ ਤੇ ਆ ਕੇ ਪੈਣਗੇ ਇੱਥੇ ਜ਼ਰੂਰ।
ਜੰਬੂਰ ਖਾਨੇ ਉਹ ਸ਼ੁਤਰੇ ਖਾਨੇ,
ਉਪਾਂ ਬੀੜ ਲਈਆਂ ਸੀ ਉਹਨੇ, ਜੰਬੂਰ ਖਾਨੇ ਜਿਹੜੇ ਊਂਠਾਂ ਤੇ ਲੱਦਣ ਵਾਲੀਆਂ ਸ਼ੁਤਰੀ ਬੰਦੂਕਾਂ ਉਹ ਬੀੜ ਲਈਆਂ ਸਨ।
ਸੋ ਪ੍ਰਥਮ ਉਹਨ ਪਾਰ ਲੰਘਾਨੇ,
ਪਹਿਲਾਂ ਪਾਰ ਕਰ ਲਏ ਸੀ ਜਿਹੜੇ ਏਦਾਂ ਦੀਆਂ ਤੋਪਾਂ ਤੇ ਰਹਿ ਕਲੇ ਸਨ।
ਪਾਛੇ ਉਸ ਕੋ ਤੋਰਿਓ ਬਹੀਰ,
ਉਹਦੇ ਨੇ ਆਪਣਾ ਬਹੀਰ ਤੋਰਿਆ ਹੈ।
ਕਰ ਮਜ਼ਬੂਤ ਉਨ ਸੰਗ ਤਤਬੀਰ,
ਬੜੀ ਸੋਹਣੀ ਤਤਬੀਰ ਦੇ ਨਾਲ ਅਬਦਾਲੀ ਨੇ ਆਪਣੀ ਮਜ਼ਬੂਤੀ ਕਰ ਲਈ ਸੀ।
ਪਾਛੈ ਕਿੰਨੀ ਖਾਸੀ ਫੌਜ,
ਖਾਸ ਫੌਜ ਜਿਹੜੀ ਸੀ ਉਹ ਨਾਲ ਲੈ ਲਈ।
ਜੈ ਚੜਿਓ ਨਦ ਦੇਵੈ ਮੌਜ,
ਕੋਈ ਨਦੀ ਆਪਣੀ ਮੌਜ ਵਿੱਚ ਚੜ੍ਹਦੀ ਆ, ਏਦਾਂ ਫੌਜ ਚੜੀ ਹੋਈ ਆ ਅਬਦਾਲੀ ਦੀ।
ਉਤੋਂ ਉਡੀਕਤ ਸਿੰਘਾਂ ਤਾਏ,
ਉਡੀਕਣ ਲੱਗਾ ਸਿੰਘਾਂ ਨੂੰ ਕਿ ਸਿੰਘ ਆਉਣਗੇ ਤੇ ਮੈਂ ਮੁਕਾਬਲਾ ਕਰਾਂਗਾ।
ਆਏ ਪੜੇ ਕਰ ਸੋ ਬਦ ਧਾਏ,
ਆਏ ਮੇਰੇ ਤੇ ਹਮਲਾ ਕਰਨ ਤੇ ਮੈਂ ਉਹਨਾਂ ਦਾ ਅੱਗਾ ਰੋਕਾਂ।
ਦੋ ਵੱਲ ਤੇ ਛੁੱਟੇ ਥਿਆ,
ਉਹ ਫਿਰ ਸਿੰਘਾਂ ਨੇ ਵੀ ਇਧਰੋਂ ਤਿਆਰੀ ਕਰ ਲਈ ਕਿ ਜੇ ਅਬਦਾਲੀ ਉਡੀਕਦਾ ਤੇ ਫਿਰ ਹੱਲਾ ਕਰੀਏ। ਸਿੰਘਾਂ ਨੇ ਵੀ ਜਾ ਕੇ ਹੱਲਾ ਬੋਲਿਆ, ਹੁਣ ਦੋਹਾਂ ਪਾਸਿਓ ਹਥਿਆਰ ਚੱਲੇ।
ਬਹੁਤ ਦਵੱਲਿਓ ਤੈ ਭਏ ਮਾਰ,
ਦਵੱਲਿਓ ਮਾਰ ਹੋਈ, ਦਵੱਲਿਓ ਜੰਗ ਚੱਲਿਆ।
ਸਰਦਾਰਨ ਨੇ ਤੋ ਹੱਲੋ ਕਰੇ,
ਜਥੇਦਾਰ ਸਰਦਾਰ ਸਨ ਉਹਨਾਂ ਨੇ ਹੱਲਾ ਨਹੀਂ ਸੀ ਕੀਤਾ, ਇਹ ਉਹ ਸਿੰਘ ਲੜੇ ਨੇ ਜਿਹੜੇ ਜਥੇਦਾਰਾਂ ਦੀ ਆਗਿਆ ਤੋਂ ਬਿਨਾਂ ਗਏ ਸਨ।
ਮੋੜ ਖਾਲਸੋ ਉਨ ਮੂਰੇ ਧਰਿਓ,
ਅਬਦਾਲੀ ਦੀ ਫੌਜ ਨੇ ਖਾਲਸੇ ਨੂੰ ਮੋੜ ਕੇ ਮੂਹਰੇ ਤੋੜ ਲਿਆ।
ਤਵੇ ਪੰਥ ਕੋ ਨਦਰੇ ਪਰੈ, ਕਰ ਉਪਰਾਲੋ ਸਿੰਘ ਅੱਗੇ ਆਏ ਅਰੇ।
ਪੰਥ ਦੀ ਨਜ਼ਰ ਪਿਆ, ਸਾਰੇ ਸਿੰਘਾਂ ਨੇ ਵੇਖਿਆ ਵੀ ਸਾਡੇ ਸਾਥੀ ਸਿੰਘ ਅਬਦਾਲੀ ਨੇ ਅੱਗੇ ਲਾਏ ਹੋਏ ਨੇ, ਉਹਦੀਆਂ ਗਿਲਜਿਆਂ ਦੀਆਂ ਫੌਜਾਂ ਨੇ ਅੱਗੇ ਲਾਏ ਹੋਏ ਨੇ, ਹੁਣ ਸਿੰਘਾਂ ਵੀ ਨਾ ਅੱਗੋਂ ਉਪਰਾਲਾ ਕਰ ਲਿਆ, ਪੈਰ ਅੜਾ ਲਏ।
ਦੋਏਰਾ ਮੁੜ ਗਿਲਜੇ ਪਏ ਪਾਰ ਆਪਣੇ ਖਿਆਲ ਛੁਡਾਏ।
ਸਿੰਘਾਂ ਨੇ ਫਿਰ ਉਹਨਾਂ ਦੀ ਮਦਦ ਕੀਤੀ ਜਿਹੜੇ ਦੌੜ ਕੇ ਆ ਰਹੇ ਸਨ, ਭਜਾਏ ਫਿਰ ਗਿਲਜੇ ਅੱਗੇ ਲਾ ਕੇ, ਗਿਲਜੇ ਦੌੜੇ ਸਿੰਘਾਂ ਦਾ ਖਿਆਲ ਛੱਡ ਕੇ ਅੱਗੇ ਨੂੰ ਤੁਰੇ ਹਨ।
ਲਾਹੌਰੇ ਲਾਂਬੇ ਛਾਂਬ ਛੱਡ ਗਇਓ ਮੁਲਤਾਨੇ ਦਾਏ।
ਅਬਦਾਲੀ ਲਾਹੌਰ ਵੜਨਾ ਚਾਹੁੰਦਾ ਸੀ, ਸਿੰਘਾਂ ਆਖਿਆ ਲਾਹੌਰ ਨਹੀਂ ਵੜਨ ਦੇਣਾ ਹੁਣ ਅਬਦਾਲੀ ਨੂੰ। ਸਿੰਘਾਂ ਨੇ ਵੀ ਆਪਣੀ ਪੂਰੀ ਅੜੀ ਕੀਤੀ ਸੀ ਵੀ ਲਾਹੌਰ ਨਹੀਂ ਇਹਨੂੰ ਵੜਨ ਦੇਣਾ। ਆਖਿਰਕਾਰ ਅਬਦਾਲੀ ਲਾਹੌਰ ਨਹੀਂ ਵੜ ਸਕਿਆ, ਖਾਲਸੇ ਦੀ ਜਿੱਤ ਹੋਈ ਔਰ ਅਬਦਾਲੀ ਲਾਹੌਰ ਦੇ ਲਾਂਭ ਛਾਂਬ ਹੁੰਦਾ ਹੋਇਆ ਨੇੜੇ ਤੇੜੇ ਵਿੱਚ ਨਹੀਂ ਵੜ ਸਕਿਆ, ਨੇੜਿਓਂ ਦੀ ਲੰਘ ਕੇ ਅੱਗੇ ਮੁਲਤਾਨ ਚਲਾ ਗਿਆ।
ਸ਼ਾਮ ਮੁੜਿਓ ਬਦਨ ਮੋਸ਼ੀ ਪਾਏ,
ਬੜੀ ਵੱਡੀ ਨਮੋਸ਼ੀ ਖਾ ਕੇ ਅਬਦਾਲੀ ਮੁੜਿਆ।
ਇਸ ਆਵਨ ਕੋ ਬੋ ਪਛਤਾਏ,
ਸਾਨੂੰ ਮਾੜੇ ਵਕਤ ਨੂੰ ਆ ਗਿਆ ਸੀ, ਪਤਾ ਨੀ ਕਿਹੜੀ ਮਾੜੀ ਘੜੀ ਸੀ ਜਿਸ ਦਿਨ ਮੈਂ ਚੜ ਕੇ ਆਇਆ।
ਕਹਿ ਚਿੜੀਅਨ ਹਮ ਬਾਜ ਦੇ ਗਾਰ,
ਇਹ ਤਾਂ ਉਹ ਗੱਲ ਹੋਈ ਵੀ ਚਿੜੀਆਂ ਨੇ ਸਾਡੇ ਵਰਗੇ ਬਾਜ ਗਾਲ ਕੇ ਰੱਖ ਦਿੱਤੇ ਨੇ, ਜਿਹਨਾਂ ਨੂੰ ਅਸੀਂ ਚਿੜੀਆਂ ਸਮਝਦੇ ਸੀ, ਅਸੀਂ ਆਪਣੇ ਆਪ ਨੂੰ ਬਾਜ ਮੰਨਦੇ ਸੀ, ਉਹਨਾਂ ਚਿੜੀਆਂ ਨੇ ਸਾਡੇ ਵਰਗੇ ਬਾਜਾਂ ਨੂੰ ਤੋੜ ਸੁੱਟਿਆ। ਪਰ ਅਬਦਾਲੀ ਨੂੰ ਇਹ ਗੱਲ ਕਹਿ ਤਾਂ ਰਿਹਾ, ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਵਤਨ ਕਲਗੀਧਰ ਪਹਿਲਾਂ ਹੀ ਕਈ ਸਾਲ ਪਹਿਲਾਂ ਹੀ ਕਹਿ ਗਏ ਸਨ ਕਿ ਚਿੜੀਓ ਤੇ ਮੈਂ ਬਾਜ ਤੁੜਾਊ, ਗਿੱਦੜੋਂ ਸੇ ਮੈਂ ਸ਼ੇਰ ਬਣਾਊ, ਸਵਾ ਲੱਖ ਸੇ ਏਕ ਲੜਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ, ਤਾਂ ਕਹਿ ਗਏ ਸਨ। ਤੋ ਕਹਿੰਦਾ ਹੈ ਕਿ ਸਾਡੇ ਵਰਗੇ ਬਾਜਾਂ ਨੂੰ ਚਿੜੀਆਂ ਨੇ ਤੋੜ ਸੁੱਟਿਆ।
ਕਰੇ ਛੇਲਿਆਂ ਨੇ ਸ਼ੇਰ ਖਵਾ,
ਛੇਲਿਆਂ ਨੇ ਸਾਡੇ ਵਰਗੇ ਬੱਬਰ ਸ਼ੇਰਾਂ ਨੂੰ ਖੁਆਰ ਕਰ ਛੱਡਿਆ ਹੈ।
ਇਨਕੀ ਮਦਦ ਆਪ ਖੁਦਾ,
ਇਹਨਾਂ ਦੀ ਮਦਦ ਤਾਂ ਆਪ ਖੁਦਾ ਕਰਦਾ ਹੈ।
ਕਿੰਨਾ
ਜ਼ੋਰ ਲਾਇਆ ਜਿਹਨੇ ਸਾਰਾ ਹਿੰਦੁਸਤਾਨ ਅੱਗੇ ਲਾ ਲਿਆ, ਤੇ ਇਹਨਾਂ ਸਿੰਘਾਂ ਨੇ ਉਸ ਅਬਦਾਲੀ ਨੂੰ ਆਪਣੇ ਅੱਗੇ ਲਾ ਲਿਆ, ਜਿਸ ਅਬਦਾਲੀ ਨੇ ਸਾਰੇ ਹਿੰਦੁਸਤਾਨ ਨੂੰ ਅੱਗੇ ਲਾਇਆ ਹੋਇਆ ਸੀ, ਇਹਨਾਂ ਨੇ ਮੈਨੂੰ ਆਪਣੇ ਅੱਗੇ ਲਾ ਟੋਰਿਆ ਹੈ।
ਇਹ ਮੈਂ ਸ਼ਕਤ ਕਿਚ ਆਏ ਕਰੀਮ,
ਇਹਨਾਂ ਵਿੱਚ ਕੋਈ ਪ੍ਰਮਾਤਮਾ ਦੀ ਸ਼ਕਤੀ ਹੈ ਜਿਹੜੀ ਕੰਮ ਕਰਦੀ ਹੈ।
ਕਰ ਦੇ ਬਹੁਤ ਫਹੀਮ,
ਮੈਂ ਬੜੇ ਉਪਰਾਲੇ ਕਰਕੇ ਵੇਖ ਲੈ ਇਹਨਾਂ ਨੂੰ ਖਤਮ ਕਰਨ ਦੇ, ਪਰ ਜਿਵੇਂ ਜਿਵੇਂ ਮੈਂ ਇਹਨਾਂ ਨੂੰ ਮਾਰਦਾ ਤਿਵੇਂ ਤਿਵੇਂ ਹੋਰ ਵਧਦੇ ਹਨ।
ਅਬ ਜੋ ਮੇਰੋ ਇਤ ਦੇਸ਼ ਆਓਗੋ, ਜੋ ਜਾਓਗੋ ਸੋ ਪਛਤਾਓਗੋ।
ਅਬਦਾਲੀ ਕਹਿੰਦਾ ਹੁਣ ਜਿਹੜਾ ਕੋਈ ਮੇਰਾ ਇਸ ਦੇਸ਼ ਆਏਗਾ ਨਾ, ਉਹ ਪਛਤਾ ਕੇ ਮੁੜੇਗਾ। ਜਿਹੜਾ ਕੋਈ ਮੇਰਾ ਹੁਣ ਇਸ ਦੇਸ਼ ਵਿੱਚ ਆਏਗਾ, ਪਛਤਾ ਕੇ ਮੁੜੇਗਾ। ਇਹਦਾ ਲੜਕਾ ਤੈਮੂਰ ਆਇਆ ਦੋ ਵਾਰ, ਉਹ ਵੀ ਹਾਰ ਖਾ ਕੇ ਮੁੜਦਾ ਰਿਹਾ। ਅਬਦਾਲੀ ਕਹਿੰਦਾ ਜਿਹੜਾ ਹੁਣ ਇੱਥੇ ਦੇਸ਼ ਵਿੱਚ ਆਵੇਗਾ ਉਹ ਹਾਰ ਕੇ ਜਾਵੇਗਾ।
ਇਸੀ ਅਫਸੋਸੈ ਸੋ ਮਰ ਗਏ, ਪੁੱਜਿਓ ਨਾ ਕਾਬਲ ਰਾਏ ਸੋ ਮੁਇਓ।
ਅਫਸੋਸ ਨਾਲ ਇਸੇ ਨਮੋਸ਼ੀ ਨਾਲ ਅਬਦਾਲੀ ਦੀ ਮੌਤ ਹੋ ਗਈ, ਕਾਬਲ ਤੱਕ ਨਹੀਂ ਪਹੁੰਚ ਸਕਿਆ, ਪਾਪੀ ਰਸਤੇ ਵਿੱਚ ਹੀ ਮਰ ਮੁੱਕ ਗਿਆ।
ਸੋਨਿਆ ਤੁਮ ਸੋ ਕਈ ਹਮ ਮਰੀ ਪਿਆਰੇ, ਇਮ ਕਰ ਮੁਯੋ ਸ਼ਾਹ ਪੰਥੇ ਹਾਰੇ।
ਰਾਣ ਰਤਨ ਸਿੰਘ ਜੀ ਭੰਗੂ ਕਹਿੰਦੇ ਕੈਪਟਨ ਮਰੇ, ਕਿਉਂਕਿ ਅੰਗਰੇਜ਼ ਅਫਸਰ ਨੂੰ ਸੁਣਾ ਰਹੇ ਨੇ ਸਾਰਾ ਪ੍ਰਸੰਗ ਕਿ ਤੂੰ ਪੁੱਛਿਆ ਸੀ ਅਬਦਾਲੀ ਦਾ ਕੀ ਬਣਿਆ, ਆ ਬਣਿਆ ਅਬਦਾਲੀ ਦਾ, ਏਦਾਂ ਅਬਦਾਲੀ ਮਰਿਆ ਕੈਪਟਨ ਮਰੇ।
ਜਿਹਨੇ ਸ਼ਾਹ ਤੋਂ ਨਾਦਰ ਮਾਰਿਓ,
ਜਾ ਅਬਦਾਲੀ ਜਿਹਨੇ ਨਾਦਰ ਸ਼ਾਹ ਦਾ ਵੀ ਕਤਲ ਕੀਤਾ ਸੀ, ਅਬਦਾਲੀ ਨਾਦਰ ਨੂੰ ਮਾਰ ਕੇ ਉਹਦੇ ਤਖ਼ਤ ਤੇ ਬੈਠਾ ਸੀ।
ਜੋ ਨਾਦਰ ਤੋਂ ਨੈ ਕਿਚਾਰਿਓ,
ਉਹ ਨਾਦਰ ਜਿਹਨੂੰ ਕੋਈ ਹਰਾ ਨਹੀਂ ਸਕਿਆ, ਉਸ ਨਾਦਰ ਨੂੰ ਅਬਦਾਲੀ ਨੇ ਮਾਰਿਆ ਔਰ ਉਹਦੇ ਤਖ਼ਤ ਤੇ ਮਾਲਕ ਬਣ ਕੇ ਬੈਠਾ।
ਜੋ ਨਾਦਰ ਕੀ ਕਥਾ ਕਥੈ,
ਜੇ ਅਸੀਂ ਨਾਦਰ ਦੀ ਗੱਲ ਕਰਨ ਲੱਗੀਏ ਉਹਦੇ ਬਾਰੇ ਦੱਸੀਏ,
ਗ੍ਰੰਥਿਆਂ ਦੇ ਕੋਏ ਆਏ,
ਵੱਡਾ ਗ੍ਰੰਥ ਵੱਧ ਜਾਏਗਾ, ਵਿਸਥਾਰ ਹੋ ਜਾਏਗਾ।
ਵਾਂਗ ਸਿਕੰਦਰ ਸਭ ਜਿੱਤੀ ਪਰਿਓ ਜਹੀ ਜੈ ਅਜਾਏ,
ਇਹੋ ਜਿਹਾ ਜਰਨੈਲ ਸੀ ਕਿ ਉਹਨੇ ਸਿਕੰਦਰ ਜਿਵੇਂ ਜਿੱਧਰ ਜਾਂਦਾ ਸੀ ਜਿੱਤਦਾ ਜਾਂਦਾ ਸੀ, ਇਹਦਾ ਨਾਦਰ ਵੀ ਜਿੱਧਰ ਜਾਂਦਾ ਸੀ ਜਿੱਤਦਾ ਜਾਂਦਾ ਸੀ।
ਦਿੱਲੀ ਮਾਰੀ ਸੀ ਉਹਨੇ ਕਰ ਕਤਲੋ ਸ਼ਤਰੂ ਹਜ਼ਾਰ,
ਜਦੋਂ ਨਾਦਰ ਨੇ ਦਿੱਲੀ ਮਾਰੀ ਸੀ ਦਿੱਲੀ ਚ ਇੱਕੋ ਦਿਨ ਚ 70,000 ਬੰਦਾ ਉਹਨੇ ਕਤਲ ਕਰ ਮਾਰਿਆ ਸੀ, ਏਡਾ ਵੱਡਾ ਜ਼ਾਲਮ ਸੀ ਨਾਦਰ।
ਜਿਸੈ ਪੁਰਸ਼ ਸੋ ਮਾਰਿਓ ਅਬ ਸਿੰਘਨ ਤੇ ਮੀਓ ਹਾਰੇ।
ਬਹਾਦਰ ਨਾਦਰ ਉਹਨੂੰ ਜਿਸ ਅਬਦਾਲੀ ਨੇ ਮਾਰਿਆ, ਉਹ ਅਬਦਾਲੀ ਕਿੰਨਾ ਦਲੇਰ ਹੋਵੇਗਾ, ਨਾਦਰ ਕਿੰਨਾ ਦਲੇਰ ਹੈ, ਉਹਨੂੰ ਮਾਰ ਕੇ ਅਬਦਾਲੀ ਉਹਦੇ ਤਖ਼ਤ ਤੇ ਬਹਿੰਦਾ, ਇਹਦਾ ਮਤਲਬ ਅਬਦਾਲੀ ਕਿੰਨਾ ਦਲੇਰ ਹੋਵੇਗਾ। ਤੇ ਉਸ ਅਬਦਾਲੀ ਨੂੰ ਖਾਲਸੇ ਨੇ ਮਾਰਿਆ ਤੇ ਹੇ ਕੈਪਟਨ ਮਰੇ, ਹੁਣ ਤੂੰ ਆਪ ਅੰਦਾਜ਼ਾ ਲਾ ਲੈ ਕੋ ਹਾਲਸਾ ਕਿੰਨਾ ਦਲੇਰ ਹੋਵੇਗਾ।
ਦਿੱਲੀ ਰਿਪ ਨਾਦਰ ਕੈ ਰਿਪ ਨਾਦਰ ਅਹਿਮਦ ਸ਼ਾਹ।
ਕਿਹਾ ਜਾਂਦਾ ਸੀ ਕਿ ਦਿੱਲੀ ਦਾ ਦੁਸ਼ਮਣ ਨਾਦਰ ਹੈ ਤੇ ਨਾਦਰ ਦਾ ਦੁਸ਼ਮਣ ਅਹਿਮਦ ਸ਼ਾਹ ਅਬਦਾਲੀ ਹੈ।
ਰਿਪ ਅਹਿਮਦ ਸ਼ਾਹ ਖਾਲਸੋ ਜਿਨਸੋ ਦਿਓ ਭਜਾਏ।
ਅਹਿਮਦ ਸ਼ਾਹ ਅਬਦਾਲੀ ਦਾ ਦੁਸ਼ਮਣ ਹੈ ਖਾਲਸਾ, ਜਿਸ ਖਾਲਸੇ ਨੇ ਅਬਦਾਲੀ ਨੂੰ ਭਜਾਇਆ, ਪਾਪੀ ਕਾਬਲ ਨਹੀਂ ਪਹੁੰਚ ਸਕਿਆ, ਰਸਤੇ ਚ ਮਰ ਮੁੱਕ ਗਿਆ।
ਸੈ 1800 ਮੋਇਓ ਉੱਪਰ
1823 ਸੰਮਤ ਬਿਕਰਮੀ ਵਿੱਚ ਪਾਪੀ ਅਬਦਾਲੀ ਮਰ ਗਿਆ।
ਸੋ ਖਾਲਸੇ ਮੁੜ ਮਲਿਓ ਉਤੋਂ ਜੋ ਪਹਿਲੇ ਦੇਸ਼।
ਖਾਲਸੇ ਨੇ ਮੁੜ ਫਿਰ ਜਿਹੜੇ ਜਿਹੜੇ ਦੇਸ਼ ਪਹਿਲਾਂ ਮੱਲੇ ਹੋਏ ਸਨ, ਸਿੰਘਾਂ ਨੇ, ਗੁਜਰ ਸਿੰਘ ਨੇ ਗੁਜਰਾਂਵਾਲ ਦਾ ਇਲਾਕਾ, ਚੜ੍ਹਤ ਸਿੰਘ ਨੇ ਰੋਹਤਾਸ ਦਾ ਇਲਾਕਾ, ਮੁਲਤਾਨ ਦਾ ਇਲਾਕਾ, ਜਿਹੜੇ ਜਿਹੜੇ ਖਾਲਸੇ ਨੇ ਪਹਿਲਾਂ ਦੇਸ਼ ਮੱਲੇ ਹੋਏ ਸਨ, ਮੁੜ ਕੇ ਫਿਰ ਉਹਨਾਂ ਦੇਸ਼ਾਂ ਵਿੱਚ ਕਾਬਜ ਹੋ ਗਏ।
ਕਿਚ ਕਿਸ ਹਾਲ ਚਾਲ ਵੀ ਬਯੋ ਕਰ ਰਹੀ ਤੇ ਉਪਦੇਸ਼।
ਥਾਵਾਂ ਤੇ ਮਾੜੀ ਮੋਟੀ ਹਲਚਲ ਵੀ ਹੋਈ ਸਿੰਘਾਂ ਦਾ ਆਪਸ ਦੇ ਵਿੱਚ, ਮਿਸਲਾਂ ਦਾ ਥੋੜਾ ਬਹੁਤਾ ਜੰਗ ਯੁੱਧ ਵੀ ਹੋਇਆ ਕਈ ਇਲਾਕਿਆਂ ਦੇ ਪਿੱਛੇ, ਪਰ ਰਈਅਤ ਨੇ, ਪ੍ਰਜਾ ਨੇ ਜਿਨ੍ਹਾਂ ਨੂੰ ਬੇਨਤੀ ਕੀਤੀ ਕਿ ਇਹ ਸਿੰਘ ਸਾਡੇ ਤੇ ਰਾਜ ਕਰਨ, ਇਹ ਮਿਸਲ ਵਾਲੇ ਰਾਜ ਕਰਨ, ਉੱਥੇ ਫਿਰ ਝਗੜਾ ਮੁੱਕ ਜਾਂਦਾ ਸੀ, ਲੜਾਈ ਮੁੱਕ ਜਾਂਦੀ ਸੀ। ਰਈਅਤ ਆਪ ਆ ਕੇ ਜਿਨ੍ਹਾਂ ਸਿੰਘਾਂ ਨੂੰ ਆ ਕੇ ਬੇਨਤੀ ਕਰਦੀ ਸੀ ਕਿ ਅਸੀਂ ਤੁਹਾਡੇ ਅਧੀਨ ਹਾਂ। ਤੋ ਇਸ ਤਰ੍ਹਾਂ ਕੈਪਟਨ ਮਰੇ ਨੂੰ ਇਤਿਹਾਸ ਸਰਦਾਰ ਰਤਨ ਸਿੰਘ ਜੀ ਪੰਗੂ ਹੋਰ ਅੱਗੇ ਦੱਸ ਰਹੇ ਨੇ ਕਿ ਮੁਹੰਮਦ ਬਹਾਦਰ ਸ਼ਾਹ ਜ਼ਫਰ ਉਹਨੇ ਕਿਹਾ ਸੀ ਕੈਪਟਨ ਮਰੇ ਨੂੰ ਕਿ ਇਹ ਸਿੰਘ ਸਾਡੀ ਰਈਅਤ ਨੇ, ਲੁਟੇਰੇ ਨੇ, ਅਸੀਂ ਇਹਨਾਂ ਨੂੰ ਰਾਜ ਦਿੱਤਾ। ਤੇ ਰਤਨ ਸਿੰਘ ਜੀ ਕਹਿੰਦੇ ਕੈਪਟਨ ਮਰੇ ਹੁਣ ਤੂੰ ਦੱਸ ਵੀ ਇਹ ਰਈਅਤ ਸੀ, ਆ ਇਤਿਹਾਸ ਹੈ ਪੰਥ ਦਾ, ਲੁਟੇਰੇ ਤਾਂ ਅਬਦਾਲੀ ਹੋਣੀ ਸਨ, ਉਹਨਾਂ ਨੂੰ ਸੋਧਾ ਲਾਉਣ ਵਾਲੇ ਨੇ ਸਿੰਘ, ਇਹ ਰਈਅਤ ਨਹੀਂ, ਇਹ ਆਪ ਖੁਦ ਪਾਤਸ਼ਾਹ ਨੇ, ਇਹਨਾਂ ਨੂੰ ਪਾਤਸ਼ਾਹੀ ਸੱਚੇ ਸਾਹਿਬ ਨੇ ਦਿੱਤੀ ਹੈ। ਇਹ ਗੱਲ ਸਰਦਾਰ ਰਤਨ ਸਿੰਘ ਜੀ ਦੱਸ ਰਹੇ ਨੇ, ਸਿੱਧ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ।